चमत्कार किया, मुझे भी गुड़ सिखाओ ना।
भाई बात सादा सी है, हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बाशा ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बाशा 6472903773 6472903773।
दस के दिन हो गए तेनू स्नेहा लाए नू, पर तू इग्नोर ही कर रहे हो ना। फोन इग्नोर हो जूगा, गोलियां इग्नोर नहीं होनी। आपका ते आपके परिवार का ध्यान रखी, फिर ना कहीं भी दस्या नहीं।
जस्टिन ट्रूडो दियां सॉफ्ट ऑन क्राइम पॉलिसीज़ की वजह नाल एक्सटॉर्शन राइज ते है। लिबरल्स ने एक्सटॉर्शन ते पेनल्टीज भी कटा दितियां हन। इस दौरान पीयर पॉलीएफ एक्सटॉर्शन दे अगेंस्ट बिल लेके आए सन अते जस्टिन ट्रूडो ते जगमीत सिंह ने इस दे खिलाफ वोट कीती। हुण सिर्फ कॉमन सेंस कंजरवेटिव्स ही कैनेडा दा माहौल ठीक कर सकदे ने। ब्रॉट टू यू बाय पीयर पॉलीएफ एंड कैनेडाज कंजरवेटिव।
पाकिस्तान पैसे भेजना अब हुआ आसान। यूज लिम्फाई फॉर इंटरनेशनल ट्रांसफर्स। कनाडा से पाकिस्तान पैसे मिनटों में पहुंचते हैं, बराह रास्त जिसको आप भेजना चाहें। बेहतरीन एक्सचेंज रेट और पैसे पहुंचे मिनटों में। डाउनलोड फ्रॉम गूगल प्ले और एप्पल स्टोर। कोड पाकिस्तान इस्तेमाल करने पे आपको मिले $10 का कैश बैक। अपने फोन से बराह रास्त बैंक अकाउंट में पैसे भेजना शुरू करें मिनटों में और बिना किसी फीस के। लिम्फाई
स्वीट फैक्टरी दी तक गाली कुजोरे तुम्हा पया जे चारे पासे तुसी भी आओ 1850 Albion Road in Rexdale 416-213-1165।
एशियन फूड सेंटर दी सारिया ही लोकेशन ते 8 सितंबर तक लग चुकी है लेबर डे सेल। वी पाउंड आशीर्वाद आटा 12.99, 4 किलो दावत राइस 12.99, 1 किलो वाग बकरी टी 10.99, 1.6 किलो नानक देसी घ्यो 25.99 अते एशियन फूड सेंटर ते ताजे फल फ्रूट सब्जियां भांडे सब कुछ अंडर वन रूफ मिलता है। याद रखो यह लेबर डे सेल एशियन फूड सेंटर दी सारिया ही लोकेशन ते लगी हुई है। कॉल एट 416-740-326।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਜ਼ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਜ਼ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020 ਅਮਨਦੀਪ ਕਪਲਾ।
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ जी हाँ, तुसी ठीक सुनिया। रोड मास्टर ट्रक ड्राइविंग स्कूल ट्रक सिखण दे चाहवानां नूं हर लेवल दी उच्च सिखलाई अते पास होण तक ट्रेनिंग अते सिख्या देण लई वचनबद्ध है। तुहाडी सहूलत मुताबिक फ्लैक्सीबल टाइमिंग, वेरी इजी फाइनेंसिंग अते उच्च दर्जे दे ट्रक अते ट्रेन नाल लैस स्कूल तों ट्रक सिखलाई लैण लई हुणे ही रोड मास्टर ट्रक ड्राइविंग स्कूल नाल 6475505913 ते संपर्क करो। एक बार फिर 6475505913 रोड मास्टर ट्रक ड्राइविंग स्कूल।
लाइफ विजिटर डिसेबिलिटी मॉर्गेज इंश्योरेंस लैण लई राजपाल ब्राड़ दा नाम हमेशा याद रखो। इंश्योरेंस दे खेतर विच लम्मा तजर्बा रखदे हन राजपाल ब्राड़। RRSP जां RESP करवाउणी है, इनकम टैक्स प्लानिंग लई भी राजपाल ब्राड़ तुहाडी मदद कर सकदे हन।
हैलो, दिस इज राजपाल ब्राड़, चार्टर लाइफ अंडरराइटर एंड सर्टिफाइड हेल्थ इंश्योरेंस स्पेशलिस्ट। आई बीन सर्विंग कैनेडियन फ्रॉम द लास्ट 20 ईयर्स for all their individual investments and insurance needs, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
HK Tire Center to cars and trucks pe brand new ya old tires le sakde ho.
BF Cordage, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600, 647-295-4600. HK Tire Center.
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ? ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਡੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-3036।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667 416-276-7667।
टीम 4 एंटरटेनमेंट अते ट्रांस 99 लॉजिस्टिक्स पेश करदे ने पंजाबी विरसा 2024।
ओए सावण चढ़िया
टोरंटो शो सैटरडे 7 सितंबर नू
दुनिया मेले जांदी
द थिएटर एट ग्रेट कैनेडियन कैसीनो रिसोर्ट टोरंटो वुडवाइन मॉल अते वुडवाइन रेस ट्रैक ते बिल्कुल नाल मनमोहन वारिस कमल हीर अते संतार। टिकटां लई ticketmaster.ca ते जाओ। ਵਧੇਰੇ ਜਾਣਕਾਰੀ ਲਈ ਕਾਲ ਕਰੋ ਟੀਮ 4 ਐਂਟਰਟੇਨਮੈਂਟ 905-793-1234। ਕੀ ਤੁਸੀਂ ਇਹ ਸ਼ੋਅ ਮਿਸ ਕਰਨਾ ਚਾਹੋਗੇ?
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-8154 6473-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਉਮੀਦ ਕਰਦਾ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਬਸ 10 ਮਿੰਟ ਪਹਿਲਾਂ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਆ ਖਬਰਾਂ ਦੇ ਸਬੰਧ ਦੇ ਵਿੱਚ, ਤੇ ਫਿਰ ਤਕਰੀਬਨ 30-40 ਮਿੰਟ ਮੇਰੇ ਨਾਲ ਇੱਕ ਖਾਸ ਮਹਿਮਾਨ ਹਾਜ਼ਰ ਹੋਣਗੇ ਸਿਹਤ ਸਬੰਧੀ ਤੁਹਾਡੇ ਨਾਲ ਗੱਲਬਾਤ ਕਰਨ ਲਈ। ਸੁਣਿਓ ਪ੍ਰੋਗਰਾਮ, ਬੜੀ ਰੌਚਕ ਜਾਣਕਾਰੀ ਹੋਊਗੀ ਸਿਹਤ ਸਬੰਧੀ, ਕਿਉਂਕਿ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਮਹੀਨੇ 'ਚ ਇੱਕ ਦਿਨ ਨਾ ਘੱਟੋ ਘੱਟ ਪ੍ਰੋਗਰਾਮ ਆ ਜਿਹੜਾ ਸਿਹਤ ਸਬੰਧੀ ਸਮੱਸਿਆਵਾਂ 'ਤੇ ਜ਼ਰੂਰ ਲੱਗਣਾ ਚਾਹੀਦਾ, ਅਤੇ ਆਮ ਗੱਲਾਂ ਜਿਹੜੀਆਂ ਆਮ ਗੱਲਾਂ ਹੁੰਦੀਆਂ ਨੇ ਜੇ ਆਪਾਂ ਉਹਨਾਂ ਨੂੰ ਧਿਆਨ 'ਚ ਦੇ ਦਈਏ ਤਾਂ ਖਾਸ ਵੱਡੀਆਂ ਵੱਡੀਆਂ ਬਿਮਾਰੀਆਂ ਤੋਂ ਆਪਾਂ ਬਚ ਸਕਦੇ ਹਾਂ। ਇਸ ਕਰਕੇ ਸੁਣਿਓ ਜ਼ਰੂਰ ਦੋਸਤੋ ਸਾਡਾ ਅੱਜ ਦਾ ਪ੍ਰੋਗਰਾਮ। ਵੈਸੇ ਤਾਂ ਜੀ ਔਨ ਕਰ ਲਿਆ ਤੁਸੀਂ, ਇਹਦਾ ਮਤਲਬ ਸੁਣ ਰਹੇ ਹੋ, ਪਰ ਫਿਰ ਵੀ ਮੇਰੀ ਬੇਨਤੀ ਹੈ ਵੀ ਛੱਡ ਕੇ ਨਾ ਜਾਇਓ ਪ੍ਰੋਗਰਾਮ। 5-7 ਮਿੰਟ ਆਪਾਂ ਗੱਲਬਾਤ ਕਰਦੇ ਹਾਂ, ਮਾਫੀ ਚਾਹੁੰਦਾ। ਮਾਰਕਮ ਦੀ ਇੱਕ ਰੀਅਲਟਰ ਸੀ ਦੋਸਤੋ, ਰੀਅਲ ਸਟੇਟ ਏਜੰਟ, ਤੇ ਉਹ ਥੋੜੇ ਜਿਹੇ ਦਿਨ ਪਹਿਲਾਂ ਉਹਦੇ ਕਤਲ ਦੀ ਖਬਰ ਆ ਗਈ ਕਿਸੇ ਪ੍ਰੋਪਰਟੀ ਨੂੰ, ਕਹਿੰਦੇ ਜੀ ਘਰੋਂ 9:30 ਉਹ ਜਾਂਦੀ ਹੁੰਦੀ ਸੀ, ਬੜੀ ਮਿਹਨਤੀ ਸੀ ਰੀਅਲਟਰ, ਲੇਡੀ ਰੀਅਲਟਰ ਸੀ, ਕੁੜੀਆਂ ਇਸ ਖਿੱਤੇ ਦੇ ਵਿੱਚ ਰੀਅਲ ਸਟੇਟ ਦੇ ਵਿੱਚ ਕਾਫੀ ਕੰਮ ਕਰਦੀਆਂ ਨੇ, ਤੇ ਕਈ ਵਾਰੀ ਇਹੋ ਜਿਹੇ ਥਾਵਾਂ ਤੇ ਜਾਣਾ ਪੈਂਦਾ ਵੀ ਬਾਇਰ ਸੈਲਰ ਬਾਇਰ ਆ ਜਿਹੜੇ ਉਹ ਬੁਲਾ ਲੈਂਦੇ ਨੇ ਵੀ ਆਪਾਂ ਉਹ ਪ੍ਰੋਪਰਟੀ ਦੇਖਣੀ ਹੈ, ਵੈਸੇ ਤਾਂ ਬਾਇਰਸ ਨੋਨ ਹੁੰਦੇ ਨੇ ਪਰ ਕਈ ਵਾਰੀ ਅਨਨੋਨ ਬਾਇਰਸ ਕਹਿੰਦੇ ਨੇ ਵੀ ਅਸੀਂ ਇੱਥੇ ਨੇੜੇ ਖੜੇ ਹਾਂ। ਵੈਸੇ ਜਿਹੜੇ ਪ੍ਰੋਫੈਸ਼ਨਲ ਰੀਅਲਟਰਸ ਨੇ ਉਹ ਤਾਂ ਅਵੋਇਡ ਕਰਦੇ ਨੇ, ਉਹ ਪਹਿਲਾਂ ਬਾਇਰਸ ਨੂੰ ਮਿਲਦੇ ਨੇ ਕਿਹੋ ਜਿਹੀ ਪ੍ਰੋਪਰਟੀ ਚਾਹੀਦੀ ਆ, ਕਿਵੇਂ ਚਾਹੀਦੀ ਆ, ਤੋ ਤੁਸੀਂ ਲੈ ਵੀ ਸਕਦੇ ਹੋ ਕਿ ਨਹੀਂ, ਕੁਆਲੀਫਾਈ ਕਰਦੇ ਹੋ ਕਿ ਨਹੀਂ, ਇਹੋ ਜਿਹੀਆਂ ਗੱਲਾਂ ਹੁੰਦੀਆਂ। ਪਰ ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ, ਇਸੇ ਤਰ੍ਹਾਂ ਜਿਹੜੇ ਲੈਂਡਲੋਰਡਸ ਹੁੰਦੇ ਨੇ ਸੈਲਰਸ ਨੇ ਉਹ ਰੀਅਲਟਰਸ ਨੂੰ ਬੁਲਾ ਲੈਂਦੇ ਨੇ ਵੀ ਪ੍ਰੈਜੈਂਟੇਸ਼ਨ ਦੇ ਕੇ ਜਾ, ਅਸੀਂ ਆਪਾਂ ਪ੍ਰੋਪਰਟੀ ਆਹ ਵੇਚਣੀ ਆ, ਖੇਤਾਂ ਦੇ ਵਿੱਚ ਹੁੰਦੇ ਆ ਕਈ ਵਾਰੀ ਘਰ ਜਾਂ ਫਾਰਮ ਹਾਊਸਿਸ, ਬੜੀ ਦੂਰ ਦੂਰ ਪ੍ਰੋਪਰਟੀਜ਼ ਹੁੰਦੀਆਂ ਨੇ ਤੇ ਰੀਅਲਟਰਸ ਨੂੰ ਜਾਣਾ ਪੈਂਦਾ ਕੰਮ ਇਹ ਜਿਹਾ। ਤਾਂ ਇਹ ਜਿਹੜੀ ਲੇਡੀ ਸੀ ਤੇ ਇਹ ਗੁੰਮ ਹੋ ਗਈ, ਤੇ ਸਾਡੀ ਐਕਚੁਅਲੀ 3 ਕੁ ਦਿਨ ਪਹਿਲਾਂ ਹੀ ਡਿਸਕਸ਼ਨ ਚੱਲ ਰਹੀ ਸੀ, 3-4 ਨੌਜਵਾਨ ਮੁੰਡਿਆਂ ਨੂੰ 17-18 ਸਾਲ ਦਿਆਂ ਨੂੰ ਉਹਨਾਂ ਤੇ ਸ਼ੱਕ ਆਉਂਦਾ ਸੀ। ਉਦੋਂ ਵੀ ਗੱਲਬਾਤ ਆ ਜਿਹੜੀ, ਗੱਲਬਾਤ ਚੋਂ ਸਿੱਟਾ ਸਾਡੀ ਡਿਸਕਸ਼ਨ ਚੋਂ ਇਹ ਨਿਕਲਦਾ ਸੀ ਵੀ ਇਹ ਜਿਹੜੇ ਬੱਚੇ ਆ ਨਾ, ਇਹਨਾਂ ਨੇ ਇੱਕ ਕਹਿੰਦੇ ਆ ਨਾ ਜਿਹਨੂੰ ਵੀ ਸਬੂਤ ਭਾਵੇਂ ਨਾ ਵੀ ਹੋਵੇ ਕਿਸੇ ਕੋਲੇ, ਕੋਈ ਗੱਟ ਫੀਲਿੰਗ ਹੁੰਦੀ ਆ ਵੀ ਇਹ ਕਤਲ ਨਹੀਂ ਕਰ ਸਕਦੇ ਗੇ। ਠੀਕ ਹੈ, ਅੱਜ ਕੱਲ ਵਾਇਲੈਂਸ ਵੱਧ ਰਿਹਾ, ਨੌਜਵਾਨ ਜਿਹੜੇ ਬੱਚੇ ਨੇ ਉਹ ਵੀ ਵਾਇਲੈਂਟ ਹੋ ਰਹੇ ਨੇ, ਹਥਿਆਰ ਚੱਕੀ ਫਿਰਦੇ ਨੇ, ਬਾਵਜੂਦ ਇਸ ਕੇਸ ਦੇ ਵਿੱਚ ਮਤਲਬ ਡਿਸਕਸ਼ਨ ਚ ਦੇਖੋ ਪੁਲਿਸ ਨੇ ਆਪਣੇ ਹਿਸਾਬ ਨਾਲ ਕਾਰਵਾਈ ਕਰਨੀ ਆ। ਸਾਡੀ ਜਿਹੜੀ ਡਿਸਕਸ਼ਨ ਆਸੂ ਜੀ ਦੀ 3-4 ਦੋਸਤਾਂ ਦੀ ਹੋ ਰਹੀ ਸੀ, ਇਹਦੇ ਵਿੱਚ ਇਹੀ ਲੱਗਦਾ ਸੀ ਵੀ ਇਹ ਜਿਹੜੇ ਬੱਚੇ ਆ ਨਾ, ਘੱਟੋ ਘੱਟ ਕਤਲ ਨਹੀਂ ਕਰ ਸਕਦੇ। ਹਾਂ, ਉਹ ਵੱਖਰੀ ਗੱਲ ਆ, ਕੋਈ ਚੋਰੀ ਚਾਰੀ ਦਾ ਸਮਾਨ, ਵੀਜ਼ਾ ਕਾਰਡ ਵਗੈਰਾ ਵਰਤਿਆ ਹੋ ਸਕਦਾ, ਹੋਰ ਆ ਕਿਤੋਂ ਲੱਭ ਗਿਆ ਹੋਵੇ, ਚਲੋ। ਪਰ ਅੱਜ ਇਹ ਖ਼ਬਰ ਆ ਤੁਸੀਂ ਪੜ੍ਹ ਲਈ ਹੈ ਬਈ ਇਹ ਰੀਅਲਟਰ ਨੂੰ ਮਤਲਬ ਇਸ ਕੇਸ ਦੇ ਵਿੱਚ, ਇਹਦੇ ਕਤਲ ਦੇ ਵਿੱਚ ਜਿਹੜਾ ਚਾਰਜ ਹੋਇਆ ਬੰਦਾ, ਉਹ ਹਾਂਗਕਾਂਗ ਭੱਜ ਗਿਆ, ਦੇਸ਼ ਛੱਡ ਕੇ ਜਾ ਚੁੱਕਿਆ। ਇੱਥੇ ਖ਼ਬਰ ਆਉਂਦੀ ਹੈ, ਇੱਥੇ ਖਾਸ ਟਰਨ ਲੈਂਦੀ ਹੈ। ਹੁਣ ਤੁਸੀਂ ਕਹੋਗੇ ਜੀ ਪੁਲਿਸ ਤੇ ਦਵਾ ਨਹੀਂ ਲਾਉਣਾ ਚਾਹੀਦਾ। ਦੇਖੋ ਜੇ ਪੁਲਿਸ ਆਫੀਸਰਸ ਨੇ ਜਿਹੜੇ ਉਹ ਮਿਹਨਤ ਕਰਦੇ ਨੇ, 24-24 ਘੰਟੇ ਦੀ ਡਿਊਟੀ ਹੈ, ਬੰਦੇ ਥੋੜੇ ਨੇ, ਨੋ ਡਾਊਟ ਡਿਊਟੀ ਬਹੁਤ ਸਖ਼ਤ ਹੁੰਦੀ ਹੈ, ਬੜੀ ਇਮਾਨਦਾਰੀ ਨਾਲ ਵੀ ਕੰਮ ਕਰਦੇ ਨੇ, ਪਰ ਅਕਾਊਂਟੇਬਿਲਿਟੀ ਤਾਂ ਚੀਜ਼ ਹੁੰਦੀ ਹੈ ਨਾ। ਸਿਸਟਮ ਆ ਕੇ ਬੜੇ ਆਰਾਮ ਨਾਲ ਹੀ ਕਹਿ ਦੇ ਵੀ ਇੱਕ ਬੰਦਾ ਕਤਲ ਹੋ ਗਿਆ ਜੀ, ਉਹਦਾ ਕਾਤਲ ਭੱਜ ਗਿਆ, ਇਹ ਕੋਈ ਪਹਿਲੀ ਗੱਲ ਨਹੀਂ ਹੈ। ਹਰ ਰੋਜ਼ ਆਪਾਂ ਖ਼ਬਰਾਂ ਪੜ੍ਹਦੇ ਹਾਂ ਬਈ ਬੇਲ ਤੇ ਆਏ ਹੋਏ ਵਿਅਕਤੀ ਵੀ ਕਤਲ ਕਰਦੇ ਨੇ, ਵੱਡੀ ਗਿਣਤੀ ਚ ਕਤਲ ਹੁੰਦੇ ਨੇ, ਰਿਪੀਟਿਡ ਓਫੈਂਡਰਸ ਨੇ ਜਿਹੜੇ ਬਾਹਰ ਫਿਰਦੇ ਨੇ। ਠੀਕ ਹੈ, ਉੱਥੇ ਤੁਸੀਂ ਕਹਿ ਦੋਗੇ ਜੀ ਜੱਜ ਸਾਹਿਬ ਨੇ ਬੇਲ ਕਿਉਂ ਦਿੱਤੀ, ਆਪੋ ਆਪਣਾ ਨਜ਼ਰੀਆ ਨਾ, ਆਪਾਂ ਤਾਂ ਡਿਸਕਸ਼ਨ ਹੀ ਕਰ ਰਹੇ ਹਾਂ। ਪਰ ਕਿਤੇ ਨਾ ਕਿਤੇ ਮਨ ਚ ਇਹ ਗੱਲ ਆਉਂਦੀ ਹੈ ਬਈ ਜਿਹੜੇ ਸ਼ਰੀਫ ਬੰਦੇ ਆ ਉਹ ਤਾਂ ਕਾਨੂੰਨ ਨੂੰ ਮੰਨਦੇ ਹੀ ਆ, ਉਹ ਤਾਂ ਕਾਨੂੰਨ ਦੀ ਪਾਲਣਾ ਹੀ ਕਰਦੇ ਆ, ਬਈ ਕਿਤੇ ਨਾ ਕਿਤੇ ਕਾਨੂੰਨ ਨਾ ਉਹਨਾਂ ਨੂੰ ਤਾਂ ਤੰਗ ਕਰ ਜਾਂਦਾ ਸ਼ਰੀਫ ਬੰਦਿਆਂ ਨੂੰ, ਪਰ ਜਿਹੜੇ ਕ੍ਰਿਮੀਨਲ ਨੇ, ਓਫੈਂਡਰਸ ਨੇ, ਡਰੱਗ ਡੀਲਰਸ ਨੇ ਜਿਨ੍ਹਾਂ ਦਾ ਹਥਿਆਰਾਂ ਨਾਲ ਪਿਆਰ ਆ ਬਹੁਤ ਜ਼ਿਆਦਾ, ਜਿਹੜੇ ਮਾਰ ਕੁਟਾਈ ਕਰਦੇ ਨੇ, ਧਮਕੀਆਂ ਦਿੰਦੇ ਨੇ, ਉਹ ਕਿਤੇ ਨਾ ਕਿਤੇ ਬਚ ਕੇ ਨਿਕਲ ਜਾਂਦੇ ਨੇ, ਤੇ ਪੁਲਿਸ ਦੀ ਅਣਗਹਿਲੀ ਹੁੰਦੀ ਹੈ ਇਹਦੇ ਵਿੱਚ। ਬਹੁਤ ਸਾਲ ਪਹਿਲਾਂ ਤੁਹਾਨੂੰ ਯਾਦ ਹੋਊਗਾ, ਇੱਥੇ ਸਟੀਲਜ਼ ਐਂਡ ਮਿਸੀਸਾਗਾ ਰੋਡ ਤੇ ਇੱਕ ਰੀਅਲਟਰ ਨਾ ਕੁੱਟਿਆ ਸੀਗਾ, ਦੋ ਕਾਰਾਂ ਦੇ ਵਿੱਚ ਮੁੰਡੇ ਸੀਗੇ, ਉਹਨਾਂ ਨੇ ਆਪਣੀ ਲਾ ਕੇ ਮਗਰ ਕਾਰ ਉਹਦੇ ਤੇ ਘੇਰ ਕੇ ਨਾ ਉਹਨੂੰ ਰੀਅਲਟਰ ਨੂੰ ਡਾਂਗਾ ਡੂੰਗਾ ਨਾਲ ਕੁੱਟਿਆ ਸੀ, ਤੇ ਉਹ ਜਿਹੜਾ ਮੇਨ ਬੰਦਾ ਸੀਗਾ ਐਕਿਊਜ਼ਡ, ਇਹ ਪੁਲਿਸ ਵਾਲਿਆਂ ਨੂੰ ਬਾਅਦ ਚ ਪਤਾ ਲੱਗਿਆ ਵੀ ਉਹ ਤਾਂ ਬਾਰਡਰ ਟੱਪ ਕੇ ਤੇ ਭੱਜ ਵੀ ਗਿਆ। ਮੈਂ ਤਾਂ ਗੱਲ ਸਿਰਫ ਇੰਨੀ ਕਰਨੀ ਆ ਬਈ ਐਂ ਕਿਵੇਂ ਕ੍ਰਿਮੀਨਲ ਬਾਹਰ ਨਿਕਲ ਜਾਂਦੇ ਨੇ। ਅਸੀਂ ਸੁਣਦੇ ਹੁੰਦੇ ਸੀ ਵੀ ਕਾਨੂੰਨ ਦਾ ਸ਼ਿਕੰਜਾ ਜਿਹੜਾ ਬੜਾ ਸਖ਼ਤ ਆ ਕੈਨੇਡਾ ਦੇ ਵਿੱਚ, ਇੱਥੇ ਆ ਕੇ ਪਤਾ ਲੱਗਿਆ ਬਈ ਸਖ਼ਤ ਨਹੀਂ ਹੈਗਾ। ਜਿਹੜਾ ਤਾਂ ਬੰਦਾ, ਮੈਂ ਬਾਰ ਬਾਰ ਰਿਪੀਟ ਕਰਦਾ, ਜਿਹੜਾ ਬੰਦਾ ਸ਼ਰੀਫ ਆ, ਸਾਊ ਆ, ਉਹਨੇ ਤਾਂ ਕੁਛ ਕਰਨਾ ਹੀ ਨਹੀਂ ਵੈਸੇ, ਉਹਨੇ ਤਾਂ ਕ੍ਰਿਮੀਨਲਿਜ਼ਮ ਬਾਰੇ, ਉਹਨੇ ਤਾਂ ਕੋਈ ਗੈਰ ਕਾਨੂੰਨੀ ਕੰਮ ਬਾਰੇ ਸੋਚਣਾ ਹੀ ਨਹੀਂ, ਉਹਦੀ ਦਿਮਾਗ ਦੀ ਢਲਾਈ ਇਹੋ ਜਿਹੀ ਹੋਈ ਆ। ਉਹ ਕਾਨੂੰਨ ਜਿਹੜਾ ਹੈਗਾ ਨਾ ਉਹਨਾਂ ਨੂੰ ਹੀ ਸੁਣਾਇਆ ਜਾਂਦਾ ਸ਼ਰੀਫ ਬੰਦਿਆਂ ਨੂੰ, ਜਿਹੜੇ ਬਦਮਾਸ਼ ਨੇ, ਕੁੱਟਮਾਰ ਕਰਨ ਵਾਲੇ ਨੇ, ਉਹ ਕਾਨੂੰਨ ਨੂੰ ਖੇਡ ਸਮਝਦੇ ਨੇ, ਤੇ ਪੁਲਿਸ ਵਾਲੇ ਸਮਝਦੇ ਨਹੀਂ ਗੱਲ। ਤੁਸੀਂ ਕਹੋਗੇ ਜੀ ਤੂੰ ਗਲਤ ਆ, ਬਿਲਕੁਲ ਤੁਸੀਂ ਕਹਿ ਸਕਦੇ ਹੋ ਜੀ, ਬਿਲਕੁਲ ਮੈਂ ਗਲਤ ਹੋ ਸਕਦਾ, ਮੈਂ ਤਾਂ ਆਪਦੇ ਮਨ ਦੀਆਂ ਗੱਲਾਂ ਜਿਹੜੀਆਂ ਮੈਂ ਤਾਂ ਇੱਥੇ ਰੇਡੀਓ ਦੇ ਉੱਤੇ ਸੁਣਾਉਣ ਆਇਆ ਤੁਹਾਨੂੰ, ਤੁਸੀਂ 100% ਗਲਤ ਕਹੋ, ਕੁਝ ਮਰਜ਼ੀ ਕਹੋ, ਆ ਤੁਹਾਡੇ ਸਾਹਮਣੇ ਬੰਦਾ ਰੀਅਲਟਰ ਨੂੰ ਲੇਡੀ ਨੂੰ ਮਾਰ ਕੇ ਇਹ ਦੇਸ਼ ਛੱਡ ਕੇ ਜਾ ਚੁੱਕਿਆ। ਹੁਣ ਜੀ ਇੰਟਰਪੋਲ ਨੂੰ ਖਬਰ ਕਰੋ ਜੀ, ਆਹ ਕਰੋ ਉਹ ਕਰੋ, ਇਹ ਤਾਂ ਬਾਅਦ ਦੀਆਂ ਗੱਲਾਂ ਨੇ, ਇਹ ਤਾਂ ਹੋ ਹੀ ਜਾਂਦੀਆਂ ਨੇ, ਪਰ ਇਹਦਾ ਮਤਲਬ ਸਿਸਟਮ ਪੁਲਿਸ ਦਾ ਇੰਨਾ ਕੁ ਸੁਸਤ ਆ ਉਹ ਤੁਸੀਂ ਵੇਖ ਲਿਆ। ਕਈ ਉਦਾਹਰਣਾਂ ਨੇ, ਗੂਗਲ ਦਾ ਕੂ ਕੂ ਕੇ ਕਹੀ ਜਾਂਦਾ, ਗੂਗਲ ਤੇ ਸਰਚ ਕਰੋ, ਗੂਗਲ ਬਾਬਾ ਬਾਰ ਬਾਰ ਬੋਲੀ ਜਾਂਦਾ, ਇੰਨੇ ਚਲੇ ਗਏ, ਇੰਨੇ ਆ ਜਿਹੜੇ ਕਤਲ ਹੋ ਗਏ, ਇੰਨੇ ਘਰਾਂ ਚ ਕਤਲ ਹੋ ਗਏ, ਇੰਨੇ ਬਾਹਰ ਕਤਲ ਹੋ ਗਏ, ਮਾੜਾ ਜਿਹਾ ਸਰਚ ਕਰਕੇ ਦੇਖਿਓ। ਕਾਨੂੰਨ ਦਾ ਇਹੀ ਹਾਲ ਆ, ਮੈਂ ਕਾਨੂੰਨ ਦਾ ਹਾਲ ਨਹੀਂ ਕਹੂੰਗਾ, ਮੈਨੂੰ ਲੱਗਦਾ ਕਿਤੇ ਕਿਤੇ ਵੀ ਕਾਨੂੰਨ ਦਾ ਠੀਕ ਆ ਪਰ ਪੁਲਿਸ ਦਾ ਹਾਲ ਆ, ਪੁਲਿਸ ਦੀ ਮਿਸਮੈਨੇਜਮੈਂਟ ਆ। ਕਈ ਵਾਰੀ ਇਕੱਠੇ ਕਰਕੇ ਸਾਨੂੰ ਪੱਤਰ ਪ੍ਰੇਰਕਾਂ ਨੂੰ ਮੀਡੀਆ ਵਾਲਿਆਂ ਨੂੰ ਕਾਨਫਰੰਸ ਜੀ ਕਰਦੇ ਹੁੰਦੇ ਆ, ਉਹ ਕਿਤੇ ਕਿਤੇ ਮਨ ਕਹਿੰਦਾ ਵੀ ਇਹ ਸਾਰਾ ਡਰਾਮਾ, ਐਵੇਂ 4 ਮਹੀਨਿਆਂ ਬਾਅਦ ਕਾਨਫਰੰਸ ਜੀ ਕਰ ਲੈਂਦੇ ਨੇ, ਬੈਂਕਟ ਹਾਲ ਬੁੱਕ ਕਰ ਦਿੰਦੇ ਆ, ਉਥੇ ਪੁਲਿਸ ਚੀਫ ਆ ਜਿਹੜਾ ਉਹ ਬੋਲਦਾ ਹੁੰਦਾ, ਉਹ ਚਲੋ ਪੱਤਰਕਾਰ ਸਵਾਲ ਸੁਲ ਕਰ ਦਿੰਦੇ ਨੇ, ਉਹ ਮਨ ਕਹਿੰਦਾ ਅੰਦਰੋਂ ਵੀ ਇਹ ਸਭ ਡਰਾਮਾ, ਅਸਲ ਦੇ ਵਿਚ ਉਵੇਂ ਹੀ ਚੱਲੀ ਜਾਂਦਾ। ਤੇ ਜੇ ਹੋਰ ਤੁਸੀਂ, ਤੁਹਾਨੂੰ ਪਤਾ ਤੁਸੀਂ ਇਨ੍ਹਾਂ ਸ਼ਹਿਰਾਂ ਚ ਰਹਿੰਦੇ ਹੋ, ਇੱਥੇ ਕੋਈ ਦਵਾਈ ਲੱਭਣੀ ਹੋਵੇ ਨਾ, ਦਵਾਈ ਤੁਹਾਨੂੰ 20 ਵਾਰੀ ਡਾਕਟਰ ਕੋਲ ਜਾਣਾ ਪੈਂਦਾ, ਡਾਕਟਰ ਕਹਿ ਦਿੰਦਾ ਸਪੈਸ਼ਲਿਸਟ ਤੋਂ ਲਿਖਾ ਕੇ ਲਿਆ। ਹੁਣ ਡਾਕਟਰ ਕੋਲ ਭਾਈ ਠੀਕ ਹੈ, ਡਾਕਟਰ ਮਾਹਰ ਹੁੰਦੇ ਨੇ, ਪਰ ਫੇਰ ਵੀ ਕਈ ਵਾਰੀ ਬੰਦੇ ਨੂੰ ਤਕਲੀਫ ਇਹੋ ਜਿਹੀ ਹੁੰਦੀ ਹੈ ਤੇ ਬੰਦਾ ਕਹਿੰਦਾ ਯਾਰ ਵੀ ਮੈਨੂੰ ਨਾ ਆਹ ਦਵਾਈ ਨਾਲ ਮੈਨੂੰ ਆਰਾਮ ਆਜੂਗਾ, ਡਾਕਟਰ ਕਹਿੰਦਾ ਮੇਰੇ ਤਾਂ ਅਖਤਿਆਰ ਚ ਹੀ ਨਹੀਂ, ਫੈਮਿਲੀ ਡਾਕਟਰ ਕਹਿੰਦਾ ਤੂੰ ਸਪੈਸ਼ਲਿਸਟ ਕੋਲ ਜਾ, ਸਪੈਸ਼ਲਿਸਟ ਥੱਲੇ ਤੋਂ ਉੱਤੇ ਤੱਕ ਬੰਦੇ ਨੂੰ ਦੇਖ ਕੇ ਕਹਿੰਦਾ ਤੈਨੂੰ ਕਿਵੇਂ ਪਤਾ ਵੀ ਆਹ ਦਵਾਈ ਨਾਲ ਆਰਾਮ ਆਜੂ, ਉਹ ਕਹਿੰਦਾ ਵੀ ਮੈਨੂੰ 4 ਸਾਲ ਪਹਿਲਾਂ ਬਿਮਾਰੀ ਹੋਈ ਸੀ, ਇਸੇ ਦਵਾਈ ਨਾਲ ਆਰਾਮ ਆਇਆ ਸੀ, ਉਹ ਕਹਿੰਦਾ ਵੀ ਨਹੀਂ ਇਹ ਤਾਂ ਦਵਾਈ ਹੁਣ ਨਹੀਂ ਤੈਨੂੰ ਦਿੱਤੀ ਜਾ ਸਕਦੀ, ਹੈ ਨਾ, ਮੇਰੀ ਭਾਵਨਾ ਨੂੰ ਸਮਝਿਓ, ਮਤਲਬ ਮੈਂ ਕਹਿੰਦਾ ਵੀ ਦਵਾਈ ਆ ਜਿਹੜੀ ਕੋਈ ਜਿਹੜੀ ਤੁਹਾਨੂੰ ਆਰਾਮ ਕਰ ਸਕਦੀ ਹੈ, ਤੁਹਾਡੇ ਮਨ ਚ ਫੁਰਨਾ ਫੁਰਿਆ, ਹੋ ਸਕਦਾ ਗਲਤ ਹੀ ਹੋਵੇ, ਤੁਹਾਨੂੰ 100 ਵਾਰੀ ਇੱਧਰ ਉੱਧਰ ਤਰੱਦਦ ਕਰਨਾ ਪੈਂਦਾ, ਹੈ ਨਾ, ਤੇ ਜੇ ਡਰੱਗ ਲੱਭਣੀ ਹੋਵੇ ਨਾ ਤੁਸੀਂ ਇੰਟਰਨੈਟ ਦੇ ਉੱਤੇ ਮਿਲਦੀ ਆ, ਟਿਕਟੋਕ ਦੇ ਉੱਤੇ ਐਡ ਦੇਈ ਜਾਂਦੇ ਆ ਟਿਕਟੋਕ ਤੇ ਵੀ ਡੋਡੇ ਆ ਇੱਥੋਂ ਲੈ ਲਓ, ਆਹ ਕਰ ਲਓ, ਉਹ ਕਰ ਲਓ, ਮੈਂ ਕਹਿੰਦਾ ਜੀ ਇਲੀਗਲ ਕੰਮ ਕਹਿਣਗੇ, ਬਾਰਡਰ ਨੂੰ ਫਲਾਨੇ ਥਾਂ ਤੋਂ ਕ੍ਰੋਸ ਕਰਨਾ, ਐਂ ਕਰ ਲਓ ਐਂ ਕਰੋ, ਕੁਛ ਸ਼ਰੇਆਮ ਟਿਕਟੋਕ ਦੇ ਵੀਡੀਓ ਦੇਖ ਲਓ ਤੁਸੀਂ, ਆਨਲਾਈਨ ਸਾਰਾ ਕੁਛ ਮਿਲੀ ਜਾਂਦਾ, ਸਕੂਲਾਂ ਦੇ ਵਿੱਚ ਡਰੱਗ ਤੁਰੀ ਫਿਰਦੀ ਹੈ, ਇਹ ਕਿਵੇਂ ਹੋ ਰਿਹਾ ਸਾਰਾ ਕੁਛ? ਅੱਛਾ ਫਿਰ ਪੁਲਿਸ ਵਾਲੇ ਕਹਿ ਦਿੰਦੇ ਜੀ ਸਾਡੇ ਹੱਥ ਬੰਨੇ ਹੋਏ ਆ, ਕਹਿ ਦਿੰਦੇ ਆ ਜਾਂ ਉਹਨਾਂ ਦੀ ਗੱਲਬਾਤ ਚੋਂ ਨਿਕਲਦਾ, ਅਸੀਂ ਤਾਂ ਆਏ ਹਾਂ ਜੀ, ਅਸੀਂ ਤਾਂ ਬਸ ਮੁਜਰਮ ਨੂੰ ਫੜ ਕੇ ਜੱਜ ਸਾਹਿਬ ਦੇ ਪੇਸ਼ ਕਰਨਾ ਹੁੰਦਾ, ਠੀਕ ਆ ਉਹ ਆਪਦੀ ਥਾਂ ਤੇ ਠੀਕ ਹੋ ਸਕਦੇ, ਆਪਾਂ ਕਿਸੇ ਇੰਡੀਵਿਜੁਅਲ ਮਤਲਬ ਲੈਵਲ ਤੇ ਨਹੀਂ ਗੱਲ ਕਰ ਰਹੇ। ਮੈਂ ਬਾਰ ਬਾਰ ਕਹਿੰਦਾ ਫਿਰ ਵੀ ਪੁਲਿਸ ਵਾਲੇ ਨੌਜਵਾਨ ਦਲੇਰ ਹੁੰਦੇ ਨੇ ਬੰਦੇ, ਉਹਨਾਂ ਨੇ ਤਾਂ ਆਪਦੀ ਡਿਊਟੀ ਦੇ ਵਿੱਚ ਰਹਿ ਕੇ ਆਪਦੇ ਕਾਇਦੇ ਕਾਨੂੰਨ ਦੇ ਵਿੱਚ ਰਹਿ ਕੇ ਕੰਮ ਕਰਨਾ ਹੁੰਦਾ, ਪਰ ਓਵਰਆਲ ਇਫੈਕਟ ਕੀ ਹੋ ਰਿਹਾ? ਓਵਰਆਲ ਇਫੈਕਟ ਇਹ ਹੋ ਰਿਹਾ, ਮਾਫੀ ਚਾਹੁੰਦਾ, ਵੀ ਜਿਹੜੇ ਮੁਜਰਮ ਨੇ ਨਾ ਇਹਨਾਂ ਦੇ ਹੌਸਲੇ ਬੁਲੰਦ ਹੋ ਰਹੇ ਨੇ, ਇੱਥੋਂ ਤੱਕ ਹੌਸਲੇ ਬੁਲੰਦ ਹੋ ਗਏ ਬਈ ਤੁਸੀਂ ਤੁਹਾਡੀ ਗੱਲਾਂ ਗੱਲਾਂ ਦੇ ਵਿੱਚ ਜੇ ਕਿਸੇ ਦੇ ਨਾਲ ਕੋਈ ਮਾੜੀ ਮੋਟੀ ਗੱਲਾਂ ਗੱਲਾਂ ਚ ਤੁਹਾਡੀ ਔਫ ਹੋ ਜਾਂਦੀ ਹੈ ਤਾਂ ਅੱਜ ਕੱਲ ਫੱਟ ਕਹਿ ਦਿੱਤਾ ਜਾਂਦਾ, ਚੱਲ ਫਿਰ ਤੂੰ ਨਿਕਲ ਘਰ ਤੋਂ ਬਾਹਰ, ਚੱਲ ਫਿਰ ਤੂੰ ਇੱਥੇ ਆ, ਤੈਨੂੰ ਦੇਖਦੇ ਆ, ਮਤਲਬ ਇਹ ਕੁਛ ਅਸੀਂ ਦੇਖ ਰਹੇ ਹਾਂ। ਕਈ ਵਾਰੀ ਦੋ ਦੋ ਤਿੰਨ ਤਿੰਨ ਜਾਣੇ ਨਾ ਇਕੱਠੇ ਹੋ ਕੇ ਆ ਜਾਂਦੇ ਨੇ, ਫੋਰ ਐਗਜ਼ਾਮਪਲ ਕਿਸੇ ਕਾਰਨ ਕਰਕੇ ਬਾਜ਼ਾਰ ਚ ਜਾਂਦਿਆਂ ਆਉਂਦਿਆਂ ਜਾਂ ਕਾਰ ਚ ਜਾਂਦਿਆਂ ਆਉਂਦਿਆਂ ਕਿਤੇ ਨਾ ਕਿਤੇ ਤੂੰ ਤੂੰ ਮੈਂ ਹੋ ਗਈ, ਤੇ ਘਸੁੰਨਮੁੱਖੀ ਲਈ ਤਿਆਰ ਰਹਿੰਦੇ ਨੇ, ਘਸੁੰਨਮੁੱਖੀ ਲਈ ਤਿਆਰ ਤੋਂ ਬਾਅਦ ਨਾ ਜਾਂ ਪਹਿਲਾਂ ਉਹ ਕਹਿ ਦਿੰਦੇ ਫਲਾਨੇ ਥਾਂ ਆ ਜਾ ਫਿਰ ਤੈਨੂੰ ਦੇਖਦੇ ਆ, ਇਹ ਜਿਹੀਆਂ ਗੱਲਾਂ ਵਾਪਰਨ ਲੱਗ ਗਈਆਂ ਨੇ ਤੇ ਇਕੱਠੇ ਹੋ ਕੇ ਆ ਜਾਂਦੇ ਨੇ। ਦੋਸਤੋ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ, ਇਕੱਠੇ ਹੋ ਕੇ ਆ ਜਾਂਦੇ ਨੇ, ਕਹਿੰਦੇ ਆਓ ਫਿਰ। ਅੱਛਾ ਉਹ ਇਕੱਠੇ ਹੋ ਕੇ ਆ ਜਾਂਦੇ ਨੇ, ਤੁਸੀਂ ਪੁਲਿਸ ਨੂੰ ਫੋਨ ਕਰਦੇ, ਪੁਲਿਸ ਵਾਲੇ ਕੋਈ ਉਹ ਕਹਿੰਦੇ ਜੀ ਇਹ ਤਾਂ ਐਵੇਂ ਕੋਈ ਤੁਹਾਨੂੰ ਖਤਰਾ ਨਹੀਂ ਹੈਗਾ, ਤੁਸੀਂ ਕਹੋ ਵੀ 4 ਜਾਣੇ 5 ਜਾਣੇ ਇਕੱਠੇ ਹੋ ਕੇ ਕਾਰ ਚ ਨਾ ਮੈਨੂੰ ਉਹਨਾਂ ਨੇ ਫੋਨ ਕੀਤਾ ਤੇ ਮੇਰੇ ਘਰ ਦੇ ਬਾਹਰ ਖੜੇ ਨੇ, ਪੁਲਿਸ ਵਾਲੇ ਕਹਿੰਦੇ ਦਰਵਾਜ਼ਾ ਨਾ ਖੋਲੀ ਕੋਈ ਨੀ, ਕਹਿੰਦੇ ਕੁਛ ਨੀ ਕਹਿੰਦੇ ਤੈਨੂੰ, ਜਾਂ ਕਹਿਣਗੇ ਵੀ ਜੇ ਤੈਨੂੰ ਉਹਨਾਂ ਨੇ ਕਿਹਾ ਫਲਾਨੇ ਏਰੀਏ ਚ ਆ ਜਾਂਗੇ ਤੂੰ ਉਸ ਏਰੀਏ ਚ ਨਾ ਜਾ, ਭਾਵੇਂ ਤੁਹਾਡਾ ਘਰ ਹੀ ਹੋਵੇ, ਕਹਿਣਗੇ ਨਹੀਂ ਤੂੰ ਘਰ ਨਾ ਜਾ, ਕੋਈ ਗੱਲ ਨੀ ਤੂੰ ਲੋੜ ਨੀ, ਵੀ ਹੋਰ ਕਿੱਥੇ ਜਾਵੇ ਦੱਸੋ, ਗੁਰਦੁਆਰੇ ਚਲਾ ਜਾਵੇ ਜਾਂ ਥਾਣੇ ਜਾ ਕੇ ਬੈਠ ਜੇ। ਜੇ ਤੁਹਾਡੀ ਕਾਰ ਦੇ ਵਿੱਚ, ਮੈਂ ਕਿਤੇ ਪਹਿਲਾਂ ਵੀ ਗੱਲ ਕੀਤੀ ਸੀ, ਤੁਹਾਡੀ ਕਾਰ ਦੇ ਕਾਰ ਟੈਕ ਕਰਤੀ, ਤੁਹਾਡੀ ਲੋਕੇਸ਼ਨ ਟਰੈਕ ਹੋ ਰਹੀ ਹੈ, ਪੁਲਿਸ ਵਾਲੇ ਕਹਿਣਗੇ ਤੂੰ ਕਾਰ ਚ ਨਾ ਬੈਠ, ਹੁਣ ਘੋੜੇ ਤੇ ਬੈਠੀਏ, ਕਾਰ ਤੇ ਨਾ ਬੈਠੀਏ, ਗਧੇ ਤੇ ਬੈਠੀਏ, ਖੱਚਰ ਤੇ ਬੈਠੀਏ, ਕੰਮ ਤੇ ਕਿੱਧਰ ਨੂੰ ਜਾਈਏ ਅਸੀਂ, ਨਾ ਜੀ ਨਾ ਕਹਿਣਗੇ ਕਾਰ ਚ ਨਾ ਬੈਠੋ। ਅੱਛਾ ਫਿਰ ਕਹੋ ਵੀ ਮੇਰੇ ਤਾਂ ਸਮਰੱਥਾ ਨਹੀਂ ਹੈ ਵੀ ਮੈਂ ਕਾਰ ਮੈਂ ਜਾਣਾ ਇੱਧਰ ਉੱਧਰ, ਕਹਿਣਗੇ ਨਾ ਜਾ ਤੈਨੂੰ ਜਾਣ ਨਹੀਂ ਪਿਆਰੀ, ਉਹ ਭਲਿਓ ਮਾਨਸੋ ਬੰਦਾ। ਅੱਛਾ ਫਿਰ ਕਹਿਣਗੇ ਕਾਰ ਚੋਰੀ ਕਰਨਾ ਹੋਣਗੇ, ਫਿਰ ਤੈਨੂੰ ਕੀ ਕਹਿਣਾ ਉਹਨਾਂ ਨੇ, ਵੀ ਤੁਹਾਨੂੰ ਕਿਵੇਂ ਪਤਾ ਮੈਨੂੰ ਕਹਿਣਾ ਕਿ ਨਹੀਂ ਕਹਿਣਾ ਕੁਛ, ਬੰਦੇ ਦੀ ਲੋਕੇਸ਼ਨ ਟਰੈਕ ਹੋ ਰਹੀ ਹੈ। ਅੱਛਾ ਫਿਰ ਕਹਿਣਗੇ ਚੱਲ ਚਾਬੀ ਬਾਹਰ ਰੱਖ ਦਿਓ, ਚਾਬੀ ਫੜਾ ਦਿਓ, ਕਾਰ ਡਰਾਈਵ ਵਿਚ ਨਾ ਖੜਾਓ, ਕਾਰ ਪਰਾਂ ਖੜਾ ਦਿਓ, ਇੰਨੀਆਂ ਦਲੀਲਾਂ ਦੇਣਗੇ ਉਹਨਾਂ ਨੂੰ। ਮੈਂ ਕਹਿੰਦਾ ਇਹਨਾਂ ਦੀਆਂ ਦਲੀਲਾਂ ਨਾ ਚੋਰਾਂ ਨੂੰ ਹੱਲਾਸ਼ੇਰੀ ਦਿੰਦੀਆਂ ਨੇ। ਚੋਰਾਂ ਨੂੰ ਪਤਾ, ਲੁਟੇਰਿਆਂ ਨੂੰ, ਅਫੈਂਡਰਸ ਨੂੰ ਪਤਾ ਵੀ ਅਸੀਂ ਇਕੱਠੇ ਹੋ ਕੇ ਹਥਿਆਰ ਲੈ ਕੇ ਕਿਸੇ ਦੇ ਘਰ ਮੂਹਰੇ ਜਾ ਕੇ ਫੋਨ ਕਰਦੀ ਨਾ, ਅਸੀਂ ਘਰ ਮੂਹਰੇ ਖੜੇ ਹਾਂ, ਪੁਲਿਸ ਨੇ ਨਹੀਂ ਆਉਣਾ। ਕਿਉਂਕਿ ਤੁਸੀਂ ਪੁਲਿਸ ਨੂੰ ਫੋਨ ਕਰਾਂਗੇ, ਪੁਲਿਸ ਨੇ ਕਹਿਣਾ ਅੱਛਾ ਤੁਹਾਨੂੰ ਕਿਵੇਂ ਪਤਾ ਵੀ ਕਾਰ ਦੇ ਵਿੱਚ ਉਹੀ ਚਾਰ ਜਣੇ ਬੈਠੇ ਨੇ। ਮੇਰੀ ਮੈਂ ਇਹ ਗੱਲਾਂ ਇਕੱਠੀਆਂ ਕੀਤੀਆਂ ਹੋਈਆਂ, ਸੱਚੀਆਂ ਗੱਲਾਂ ਨੇ, ਮੈਂ ਗਪੌੜ ਨਹੀਂ ਮਾਰ ਰਿਹਾ ਇੱਥੇ ਏਅਰ ਤੇ ਬੈਠਾ, ਤੁਹਾਨੂੰ ਪਤਾ ਸਾਰਾ ਇਹ। ਪੁਲਿਸ ਵਾਲੇ ਕਹਿਣਗੇ ਅੱਛਾ ਤੁਹਾਨੂੰ ਕਿਵੇਂ ਪਤਾ ਵੀ ਕਾਰ ਚਾਰ ਜਣੇ ਬੈਠੇ ਨੇ ਜਾਂ ਪੰਜ ਜਣੇ, ਵੀ ਉਹ ਤੁਸੀਂ ਕਹੋਗੇ ਜੇ ਮੈਨੂੰ ਫੋਨ ਤੇ ਕਿਹਾ ਵੀ ਅਸੀਂ ਪੰਜ ਜਣੇ ਤਾਂ ਕਾਰ ਚ ਹਥਿਆਰ ਲੈ ਕੇ ਬੈਠੇ, ਅੱਛਾ ਤੁਹਾਨੂੰ ਕੀ ਪਤਾ ਉਹਨਾਂ ਕੋਲ ਹਥਿਆਰ ਨੇ, ਵੀ ਭਲਿਓ ਮਾਣਸ ਉਹ ਮਰਦੇ ਡਰਦੇ ਅਸੀਂ ਫੋਨ ਆਇਆ ਉਹਨਾਂ ਦਾ ਤੁਹਾਨੂੰ ਦੱਸੀ ਜਾਂਦੇ ਆ, ਅੱਛਾ ਤੁਸੀਂ ਬਾਹਰ ਨਿਕਲ ਕੇ ਵੇਖਿਆ, ਅੱਛਾ ਜੇ ਤਾਂ ਤੁਸੀਂ ਕਹੋਗੇ ਬਾਹਰ ਨਿਕਲ ਕੇ ਵੇਖਿਆ ਉਹਨਾਂ ਨੇ ਕਹਿਣਾ ਤੂੰ ਤਾਂ ਮੌਤ ਨੂੰ ਵਾਜਾ ਮਾਰਦਾ, ਜੇ ਤੁਸੀਂ ਕਹੋਗੇ ਬਾਹਰ ਨਿਕਲ ਕੇ ਨਹੀਂ ਵੇਖਿਆ ਫਿਰ ਕਹਿਣਗੇ ਤੁਹਾਨੂੰ ਕਿਵੇਂ ਪਤਾ। ਜਾਣੀ ਗੱਲਾਂ ਉਹਨਾਂ ਨੂੰ ਇਹ ਜਿਹੀਆਂ ਸਿਖਾਈਆਂ ਜਾਂਦੀਆਂ ਨੇ ਬਈ ਕੰਮ ਨੂੰ ਟਾਲੀ ਜਾਓ। ਹੁਣ ਮੈਨੂੰ ਨਹੀਂ ਪਤਾ ਬਈ ਇਹਦੇ ਪਿੱਛੇ ਮਕਸਦ ਕੀ ਹੈ। ਅੱਛਾ ਜੇ ਤੁਸੀਂ ਕਹਿ ਦੋ, ਤੁਸੀਂ ਬਾਰ ਬਾਰ ਇਹਨਾਂ ਨੂੰ ਫੋਨ ਕਰੋ ਵੀ ਨਹੀਂ ਮੈਨੂੰ ਸੱਚੀ ਖਤਰਾ ਕਿਸੇ ਨੂੰ, ਸਪੋਜ਼ ਉਹ ਕਰੇ ਅੱਜ ਆਉਂਦੇ ਆ ਜੀ ਕੱਲ ਨੂੰ ਆਉਂਦੇ ਆ, ਜੇ ਕਹਿਣਗੇ ਜੇ ਨਾ ਤੁਹਾਡੀ ਗਰਦਨ ਤੇ ਕਨਪੱਟੀ ਤੇ ਆ ਕੇ ਪਿਸਤੌਲ ਰੱਖ ਹੀ ਲਿਆ ਫਿਰ ਤੁਸੀਂ 911 ਕਾਲ ਕਰ ਲਿਓ, ਹੁਣ ਤੁਹਾਨੂੰ ਪਤਾ 911 ਦਾ ਹਾਲ ਇੱਥੇ। ਅੱਛਾ ਹੁਣ ਦੇਖੋ ਜਾਨ ਤਾਂ ਸਾਰਿਆਂ ਨੂੰ ਪਿਆਰੀ ਆ ਨਾ, ਜੇ ਕਿਸੇ ਨੂੰ ਫੋਨ ਤੇ ਕਿਸੇ ਨੇ ਧਮਕੀ ਦੇਤੀ ਵੀ ਆ ਰਹੇ ਹਾਂ ਤੇਰੇ ਦੰਦ ਭੰਨਾਂਗੇ ਅਸੀਂ ਤੇ ਤੈਨੂੰ ਆਹ ਕਰਾਂਗੇ ਤੈਨੂੰ ਉਹ ਕਰਾਂਗੇ, ਬੰਦੇ ਨੂੰ ਤਾਂ ਐਮਰਜੈਂਸੀ ਲੱਗਦੀ ਆ, ਮਤਲਬ ਬਈ ਇੱਕ ਤਾਂ ਹੁੰਦਾ ਨਾ ਤੰਦ ਉਲਝਿਆ ਤਾਣੀ ਉਲਝੀਏ ਸਾਰਾ ਕੁਛ ਹੀ ਉਲਝਿਆ ਪਿਆ ਇੱਥੇ, ਇਹ ਪਤਾ ਨਹੀਂ ਇਹ ਕਿਵੇਂ ਸੋਲਵ ਹੋਊਗਾ, ਮੈਂ ਤੁਹਾਨੂੰ ਡਰਾ ਨਹੀਂ ਰਿਹਾ, ਤੁਸੀਂ ਸੜਕ ਤੇ ਜਾਓ ਮੇਰੇ ਸਾਹਮਣੇ 3 ਮਹੀਨਿਆਂ ਦੇ ਵਿੱਚ ਗਲਤ ਯੂ ਕੱਟ ਮਾਰ ਕੇ ਐਕਸੀਡੈਂਟ ਹੋਏ ਨੇ ਮੇਰੇ ਸਾਹਮਣੇ, ਮੇਰੇ ਨਾਲ ਨਹੀਂ ਹੋਏ ਐਕਸੀਡੈਂਟ, ਮੇਰੇ ਨਾਲ ਤਾਂ ਹੋ ਚੁੱਕੇ ਜਿਹੜੇ ਪਹਿਲਾਂ ਹੋਣੇ ਸੀ, ਤੁਸੀਂ ਕੀ ਕਰੋਗੇ। ਇਹ ਗੱਲ ਇਹ ਆ ਵੀ ਡਰ, ਮੈਂ ਨਹੀਂ ਕਹਿੰਦਾ ਵੀ ਡਰ ਨਹੀਂ ਹੋਣਾ ਚਾਹੀਦਾ, ਉਹ ਗੱਲ ਇਹ ਆ ਵੀ ਸ਼ਰੀਫ ਬੰਦਾ ਤਾਂ ਡਰ ਦੇ ਨਾਲ ਡਰੀ ਜਾਂਦਾ, ਤੇ ਜਿਹੜੇ ਨਹੀਂ ਡਰਦੇ ਨਾ ਉਹਨਾਂ ਨੂੰ ਕੋਈ ਪਰਵਾਹ ਨਹੀਂ, ਉਹਨਾਂ ਨੂੰ ਪਤਾ ਵੀ ਪੁਲਿਸ ਨੇ ਨਹੀਂ ਆਉਣਾਗਾ, ਉਹ ਕਹਿਣਗੇ ਚੱਕ ਕਰ 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 ਪੁਲਿਸ ਨੂੰ, ਉਹ ਦੇਖਦੇ ਆ ਕਿਹੜੀ ਪੁਲਿਸ ਜੋ ਫਿਲਮਾਂ ਚ ਨਹੀਂ ਹੁੰਦਾ, ਇਹ ਹਾਲ ਹੋਇਆ ਪਿਆ। ਅੱਛਾ ਜਦੋਂ ਫਿਰ ਕਿਸੇ ਦਾ ਕਤਲ ਹੋ ਜਾਂਦਾ ਨਾ ਫਿਰ ਮਨ ਬੜਾ ਦੁਖੀ ਹੁੰਦਾ, ਫਿਰ ਅੰਦਰ ਪਿਆ ਹੁੰਦਾ ਨਾ ਸਾਰਾ, ਫਿਰ ਉਹ ਅੰਦਰ ਆ ਨਾ ਜਿਹੜਾ, ਉਹ ਜੀ ਕਰਦਾ ਵੀ ਕਿਸੇ ਨਾਲ ਗੱਲ ਕਰੀਏ, ਹੁਣ ਗੱਲ ਤੁਹਾਡੇ ਨਾਲ ਕਰ ਰਹੇ ਪੁਲਿਸ ਵਾਲੇ ਤਾਂ ਸੁਣਦੇ ਨਹੀਂ, ਹੁਣ ਰੀਅਲਟਰ ਆ, ਚਲੋ ਆਪਾਂ ਇਹ ਕਹਿ ਦਈਏ ਵੀ ਹਰੇਕ ਕੈਨੇਡੀਅਨ ਨਾਲ, ਦੁਨੀਆਂ ਦੇ ਹਰੇਕ ਵਸਿੰਦੇ ਨਾਲ ਸਾਡਾ ਇੱਕ ਖਾਸ ਰਿਸ਼ਤਾ, ਵੈਸੇ ਤਾਂ ਕਾਇਨਾਤ ਸਾਰੀ ਹੋਈ ਜਾਨਵਰ ਪੰਛੀ ਪੌਦੇ ਕੁਦਰਤ ਸਾਰਾ ਆਪਾਂ ਆਪਸ ਵਿੱਚ ਦੀ ਆਪਣਾ ਖਾਸ ਰਿਸ਼ਤਾ, ਸਾਡੇ ਕੋਲ ਬੋਲਣ ਦਾ ਮਾਧਿਅਮ ਆ, ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਜਿਹੜਾ ਕੁਛ ਆਮ ਬੰਦੇ ਦੀ ਜ਼ੁਬਾਨ ਤੇ ਪਿਆ ਪਰ ਬਾਹਰ ਨਹੀਂ ਆ ਰਿਹਾ, ਅਸੀਂ ਇਸ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਉਹ ਬਾਹਰ ਕੱਢੀਏ, ਅਸੀਂ ਆਮ ਲੋਕਾਂ ਦੀ ਆਵਾਜ਼ ਹੀ ਸੁਣਾ ਰਹੇ ਹਾਂ ਨਾ। ਇਹ ਲਗਾਤਾਰ ਸਿਸਟਮ ਆ ਜਿਹੜਾ ਨਿਗਰ ਰਿਹਾ। ਹੁਣ ਤੁਸੀਂ ਮੈਨੂੰ ਆਏ ਨਾ ਕਹਿ ਦਿਓ ਅੱਛਾ ਫਿਰ ਤੂੰ ਫਿਰ ਜਿਹੜਾ ਇੰਡੀਆ ਤੋਂ ਆਇਆ ਬੜਾ ਸੋਹਣਾ ਸੀ, ਉਹ ਇੰਡੀਆ ਦੀ ਗੱਲ ਛੱਡੋ, ਆਪਾਂ ਇੱਥੇ ਦੀ ਗੱਲ ਕਰ ਰਹੇ ਹਾਂ, ਉਹ ਛੱਡਿਆ ਏ, ਆਪਾਂ ਕ੍ਰਿਟੀਸਿਜ਼ਮ ਕਰ ਰਹੇ ਹਾਂ, ਸੈਲਫ ਕ੍ਰਿਟੀਸਿਜ਼ਮ ਕਰ ਰਹੇ ਹਾਂ, ਸਾਡਾ ਹੀ ਸਿਸਟਮ ਆ, ਸਾਡਾ ਹੀ ਦੇਸ਼ ਆ, ਤੇ ਜਿਹੜਾ ਬੰਦਾ ਸੈਲਫ ਕ੍ਰਿਟੀਸਿਜ਼ਮ ਤੇ ਕ੍ਰਿਟੀਸਿਜ਼ਮ ਨਾ ਕਰੇ ਤੇ ਸਾਰਥਕ ਹੱਲ ਨਹੀਂ ਨਿਕਲਦਾ। ਮੈਂ ਦੂਸਰਾ ਪੱਖ ਨਹੀਂ ਦੱਸ ਰਿਹਾ, ਚੰਗਿਆਈਆਂ ਜਿਹਦੇ ਦੱਸਾਂਗੇ ਚੰਗਿਆਈਆਂ ਵੀ ਬਹੁਤ ਨੇ, ਅਸੀਂ ਦੁਨੀਆਂ ਦੇ ਸਭ ਤੋਂ ਸੋਹਣੇ ਮੁਲਕਾਂ ਚੋਂ ਰਹਿ ਰਹੇ ਹਾਂ, ਪਰ ਸਾਨੂੰ ਫਿਕਰ ਆ ਵੀ ਅਸੀਂ ਅਗਲੀ ਜਨਰੇਸ਼ਨ ਵਾਸਤੇ ਕੀ ਛੱਡ ਕੇ ਜਾ ਰਹੇ ਹਾਂ। ਇਹ ਫਿਕਰ ਇਕੱਲਾ ਪੋਲੀਟੀਸ਼ੀਅਨ ਤੇ ਨਹੀਂ ਛੱਡਣਾ ਚਾਹੀਦਾ, ਪੋਲੀਟੀਸ਼ੀਅਨਸ ਕੁਛ ਨਹੀਂ ਕਰਦੇ, ਇਹ ਫਿਕਰ ਆਮ ਬੰਦੇ ਨੂੰ ਹੋਊਗਾ, ਆਮ ਬੰਦਾ ਸੋਚਣ ਲੱਗੂਗਾ ਨਾ, ਫਿਕਰ ਦਾ ਹੱਲ ਫੇਰ ਨਿਕਲਦਾ। ਇਸ ਕਰਕੇ ਅਸੀਂ ਆਮ ਲੋਕਾਂ ਦੀਆਂ ਪ੍ਰੋਬਲਮਸ ਇੱਥੇ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਇੱਕ ਰੀਐਲਟਰ ਆ ਜਿਹੜੀ, ਉਹਦਾ ਕਤਲ ਹੋਇਆ, ਉਹ ਕਾਤਲ ਆ ਭੱਜ ਕੇ ਚਲਿਆ ਗਿਆ ਸਿੰਗਾਪੁਰ, ਕਿਉਂ ਗਿਆ, ਕਿੱਧਰ ਗਿਆ, ਪੁਲਿਸ ਨੇ ਕੀ ਕੀਤਾ, ਅਕਾਊਂਟੇਬਿਲਟੀ ਚਾਹੀਦੀ ਆ ਨਾ। ਪੁਲਿਸ ਸੁੱਤੀ ਪਈ ਸੀ, ਪੁਲਿਸ ਦੀ ਨਲਾਇਕੀ ਆ, ਠੀਕ ਆ, ਕੱਲ ਨੂੰ ਕੋਈ ਨਵਾਂ ਤੱਥ ਰੋਸ਼ਨੀ ਚ ਆ ਜਾਂਦਾ ਉਹ ਗੱਲ ਵੱਖਰੀ ਆ, ਪਰ ਹਾਲ ਦੀ ਘੜੀ ਜੇ ਕੋਈ ਕੈਨੇਡਾ ਦਾ ਵਸਿੰਦਾ ਇੱਥੋਂ ਕਤਲ ਕਰਕੇ ਭੱਜ ਜਾਂਦਾ, ਬੇਹੱਦ ਮਾੜੀ ਗੱਲ ਆ ਪੁਲਿਸ ਲਈ ਤੇ ਸਿਸਟਮ ਲਈ। ਜੇ ਇੱਥੇ ਹੀ ਰਹਿੰਦਾ ਤੇ ਪੁਲਿਸ ਨਹੀਂ ਫੜਦੀ, ਉਹ ਵੀ ਮਾੜੀ ਗੱਲ ਆ। ਜੇ ਇੱਥੇ ਹੀ ਰਹਿੰਦਾ ਉਹਨੂੰ ਪੁਲਿਸ ਬੇਲ ਦੇ, ਉਹਨੂੰ ਜੱਜ ਸਾਹਿਬ ਬੇਲ ਦੇ ਦਿੰਦੇ ਨੇ, ਉਹ ਫੇਰ ਕੋਈ ਜੁਰਮ ਕਰ ਦਿੰਦਾ, ਉਸ ਤੋਂ ਵੀ ਮਾੜੀ ਗੱਲ ਆ। ਇਹਦੇ ਨਾਲ ਜਿਹੜੇ ਕਾਤਲ ਨੇ, ਜਿਹੜੇ ਗੈਰ ਕਾਨੂੰਨੀ ਕੰਮ ਕਰਨ ਵਾਲੇ ਨੇ, ਉਹਨਾਂ ਦੇ ਹੌਸਲੇ ਵੱਧਦੇ ਨੇ। ਲੋ ਮੇਰੀ ਗੱਲ ਸੁਣੋ ਧਿਆਨ ਨਾਲ, ਮੈਂ ਮੇਰੇ ਨਾਲ ਕਾਲਰ ਵੀ ਹਾਜ਼ਰ ਨੇ, ਕਈ ਸਾਲ ਪਹਿਲਾਂ ਨਾ ਤੁਸੀਂ ਕੇਸ ਪੜਿਆ ਹੋਊਗਾ, ਹੁਣੇ ਉਹਦਾ ਫੈਸਲਾ ਹੋਇਆ। ਕਈ ਸਾਲ ਪਹਿਲਾਂ ਕੋਈ ਨੌਜਵਾਨ ਮੁੰਡਾ ਸੀ, ਸ਼ਾਇਦ ਮਿਸਟਰ ਸੰਧੂ ਸੀਗਾ ਕੋਈ, ਨਾਂ ਨੀ ਮੈਨੂੰ ਯਾਦ। ਉਹ ਡਰਾਈਵ ਕਰ ਰਿਹਾ ਸੀ, ਨਾਲ ਉਹਦੇ ਦੀ ਗਰਲਫ੍ਰੈਂਡ ਸੀ। ਤੁਸੀਂ ਪੜਿਆ ਹੋਣਾ ਕੇਸ, ਆਹ ਥੋੜੇ ਜਿਹੇ ਦਿਨ ਪਹਿਲਾਂ ਫੈਸਲਾ ਹੋਇਆ ਉਹਨੂੰ ਡਿਪੋਰਟੇਸ਼ਨ ਦਾ, ਜਾਂ ਉਹਨੂੰ ਚਾਰਜ ਕੀਤਾ ਡਿਪੋਰਟੇਸ਼ਨ ਦਾ, ਸੋਰੀ ਮਾਫ਼ੀ ਚਾਹੁੰਦਾ, ਬਾਅਦ ਦੀਆਂ ਗੱਲਾਂ ਹੋਣਗੀਆਂ। ਚਾਰਜ ਕੀਤਾ ਉਹਨੂੰ, 125 ਕਿਲੋਮੀਟਰ ਦੀ ਸਪੀਡ ਤੇ ਉਹ ਕਾਰ ਭਜਾ ਰਿਹਾ ਸੀ, 125 ਤੋਂ ਵੀ ਜ਼ਿਆਦਾ ਸੀ, ਤੇ ਉਹਨੇ ਕਾਰ ਮਾਰੀ ਜੀ, ਤੇ ਅੱਗੇ ਉਹ ਕਾਰ ਦੇ ਵਿੱਚ ਜਿਹੜਾ ਸੀਗਾ ਉਹਦੀ ਡੈਥ ਹੋ ਗਈ ਬੱਚੇ ਦੀ। 3-4 ਸਾਲ ਬਾਅਦ ਉਹਨੂੰ ਸਜ਼ਾ ਹੋਈ ਆ ਉਹਨੂੰ, ਤੇ ਹੁਣ ਉਹਦੀ ਨਾਲ ਦੀ ਜਿਹੜੀ ਗਰਲਫ੍ਰੈਂਡ ਸੀ ਉਹਨੇ ਵੀ ਕਿਹਾ, ਤੁਹਾਨੂੰ ਪਤਾ ਵੀ ਇਹਨੇ ਤਾਂ ਆਪ ਮਤਲਬ ਮਰਨਾ ਹੀ ਮਰਨਾ, ਜਾਂ ਇਹਨੇ ਇਹਨੂੰ ਨੋਟ ਮਰਨਾ ਹੀ ਮਰਨਾ, ਇਹਨੇ ਸਜ਼ਾ ਹੋਣੀ ਹੈ ਜਾਂ ਦੇਸ਼ ਨਿਕਾਲਾ ਹੋਣਾ, ਵੀ ਮੈਂ ਕਿਉਂ ਸਾਥ ਦੇਣਾ। ਉਹਨੇ ਪਛਾਣਿਆ ਵੀ ਹਾਂ ਇਹਦੀ ਕਾਰ ਦੀ ਸਪੀਡ ਇੰਨੀ ਸੀ, ਸਾਰਾ ਟ੍ਰਾਇਲ ਪੜ ਸਕਦੇ ਹੋ। ਮਤਲਬ ਇੱਕ ਛੋਟੀ ਜਿਹੀ ਅਣਗਹਿਲੀ ਕਰਕੇ ਕਿਸੇ ਦੀ ਜਾਨ ਚਲੀ ਗਈ। ਹੁਣ ਇਹ ਅਣਗਹਿਲੀਆਂ ਕਿਉਂ ਹੁੰਦੀਆਂ ਨੇ, 125 ਦੀ ਸਪੀਡ ਤੇ 150 ਦੀ ਸਪੀਡ ਦੇ ਉੱਤੇ ਕਾਰ ਭਜਾਉਣਾ, ਜਦੋਂ ਡਰਾਈਵਿੰਗ ਲਾਇਸੈਂਸ ਦਿੱਤੇ ਜਾਂਦੇ ਆ। ਇੱਕ ਉਹ ਸਮਾਂ ਸੀ ਅੱਜ ਤੋਂ 10-20 ਸਾਲ ਪਹਿਲਾਂ ਦਾ, ਵੀ ਡਰਾਈਵਿੰਗ ਲਾਇਸੈਂਸ ਦਿੱਤੇ ਜਾਂਦੇ ਸੀ, ਮਾੜੀ ਜਿਹੀ ਗਲਤੀ ਕਰਕੇ ਫੇਲ ਕਰ ਦਿੱਤਾ ਜਾਂਦਾ ਸੀ। ਹੁਣ ਸਿਸਟਮ ਇਹੋ ਜਿਹਾ ਬਣਿਆ ਹੋਇਆ ਬਣਾਇਆ ਹੋਇਆ ਜਾਂ ਪਤਾ ਨੀ ਕੀ ਕੁਛ ਆ, ਹੁਣ ਟਰੱਕ ਦਾ ਲਾਇਸੈਂਸ ਆ ਜਿਹੜਾ ਉਹ ਵੀ ਉਈ ਦੇ ਦਿੱਤਾ ਜਾਂਦਾ, ਐਵੇਂ ਹੀ ਦੇ ਦਿੱਤਾ ਜਾਂਦਾ। ਵਰਡ ਮੈਂ ਵਿਅੰਗਾਤਮਿਕ ਤੌਰ ਤੇ ਕਿਹਾ, ਮਤਲਬ ਉਹ ਕਾਰਵਾਈਆਂ ਉਨੀਆਂ ਸਖ਼ਤ ਨੀ ਰਹੀਆਂ। ਕਿਵੇਂ ਮਿਲ ਜਾਂਦੇ ਨੇ ਲਾਇਸੈਂਸ ਫਿਰ ਇਹ? ਇੱਕ ਨੌਜਵਾਨ ਬੰਦਾ ਲਾਇਸੈਂਸ ਲੈ ਕੇ 125-150 ਦੀ ਸਪੀਡ ਦੇ ਉੱਤੇ ਭਜਾ ਰਿਹਾ ਕਾਰ, ਤੇ ਉਹ ਨੌਜਵਾਨ ਬੱਚੇ ਨੂੰ ਕਤਲ ਕਰਕੇ ਚਲਿਆ ਜਾਂਦਾ। ਨੌਜਵਾਨ ਬੱਚੇ ਨੂੰ ਕਤਲ ਕਰਦਾ, ਉਹਦੇ ਮਾਂ ਤੇ ਪਿਓ ਤਾਂ ਜਿਉਂਦੇ ਕਤਲ ਹੋ ਗਏ ਆਪੇ। ਇਹ ਛੋਟੀਆਂ ਛੋਟੀਆਂ ਗੱਲਾਂ ਨੇ, ਡਰੱਗਸ ਦਾ ਦੀ ਈਜ਼ੀ ਅਵੇਲੇਬਿਲਿਟੀ, ਕਿਸੇ ਨੂੰ ਧਮਕੀਆਂ ਦੇਣੀਆਂ ਵੀ ਨਿਕਲ ਘਰ ਤੋਂ ਬਾਹਰ, ਅਸੀਂ 4 ਜਣੇ ਬੈਠੇ ਹਾਂ ਅਸੀਂ ਮਾਰ ਦਿਆਂਗੇ। ਇੱਕ ਰਿਐਲਟਰ ਨੂੰ ਮਾਰ ਦੇਣਾ, ਉਹਦਾ ਕਾਤਲ ਬਾਹਰ ਭੱਜ ਗਿਆ, ਬੇਲ ਤੇ ਆਏ ਹੋਏ ਕਤਲ ਕਰ ਰਹੇ ਨੇ, ਜਿਹੜਾ ਜਿਹਨੂੰ ਮਰਜ਼ੀਆਂ। ਪੁਲਿਸ ਕਿੱਥੇ ਆ ਜੀ? ਪੁਲਿਸ ਵਾਲੇ ਆਰਾਮ ਨਾਲ ਤਨਖਾਹ ਲੈ ਰਹੇ ਨੇ, ਹੁਣ ਆਰਾਮ ਨਾਲ ਤਨਖਾਹ ਲੈ ਰਹੇ ਨੇ, ਮੈਂ ਜ਼ਰੂਰ ਸ਼ਬਦ ਕਿਹਾ ਪਰ ਸੱਚੀ ਆਰਾਮ ਨਾਲ ਨਹੀਂ। ਮੈਨੂੰ ਪਤਾ ਉਹਨਾਂ ਦੀਆਂ ਜ਼ਿੰਮੇਵਾਰੀਆਂ ਬਹੁਤ ਨੇ ਪੁਲਿਸ ਵਾਲਿਆਂ ਦੀਆਂ, ਗਿਣਤੀ ਥੋੜੀ ਆ, ਰਿਸੋਰਸਿਸ ਘੱਟ ਨੇ, ਪਰ ਕੀ ਕਹੋਗੇ ਤੁਸੀਂ? ਕੀ ਤੁਸੀਂ ਕਦੇ ਪ੍ਰੋਗਰਾਮ ਹੋਸਟ ਕਰਦੇ ਕਰਦੇ ਗਾਣੇ ਸੁਣਾ ਕੇ ਚਲੇ ਜਾਓਗੇ? ਕੀ ਤੁਸੀਂ ਲੋਕਾਂ ਦੀਆਂ ਪ੍ਰੋਬਲਮਸ ਡਿਸਕਸ ਨਹੀਂ ਕਰੋਗੇ? ਜਿਹੜਾ ਕੁਝ ਕੱਲ ਇਹ ਰਿਐਲਟਰ ਨਾਲ ਹੋਇਆ ਪਰਸਨ ਨੂੰ ਕਿਸੇ ਨਾਲ ਵੀ ਹੋ ਸਕਦਾ। 150 ਕਿਲੋਮੀਟਰ ਦੀ ਸਪੀਡ ਤੇ ਜਾਂਦਾ ਹੋਇਆ ਕਿਸੇ ਨੂੰ ਵੀ ਹਿੱਟ ਕਰ ਸਕਦਾ। ਅੱਛਾ, ਇੱਕ ਹੋਰ ਗੱਲ, ਜਿਹੜਾ ਇੱਕ ਚੋਰ ਸੀਗਾ ਬੇਲ ਤੇ ਆਇਆ ਹੋਇਆ, ਪੁਲਿਸ ਉਹਦੇ ਮਗਰ ਲੱਗ ਗਈ, ਉਹ ਹਾਈਵੇ ਤੇ ਪੁੱਠੇ ਪਾਸੇ ਪੈ ਗਿਆ, ਉਹਨੇ ਅੱਗੇ ਕਤਲ ਉਹ ਵੱਜਿਆ ਕਿਸੇ ਦੇ ਵਿੱਚ, ਉਹਨੇ ਦਾਦਾ ਦਾਦੀ ਤੇ ਇੱਕ ਨੌਜਵਾਨ ਨੀ ਬੱਚਾ ਸੋਰੀ ਛੋਟਾ ਬੱਚਾ ਉਹ ਮਰ ਗਏ। ਪੁਲਿਸ ਉਹਨੂੰ ਚੇਜ਼ ਕਰ ਰਹੀ ਸੀ। ਹੁਣ ਮੇਰੀ ਗੱਲ ਸੁਣੋ, ਮੈਂ ਕੋਈ ਮਾਹਰ ਨਹੀਂ ਹੈਗਾ ਪਰ ਨੁਕਤਾਚੀਨੀ ਕਰਨ ਦਾ ਹਰੇਕ ਨੂੰ ਹੱਕ ਆ। ਬਈ ਚੋਰ ਹੈਗਾ ਬੇਲ ਤੇ ਆਇਆ ਹੋਇਆ, ਸਾਰਿਆਂ ਨੂੰ ਪਤਾ ਉਹ ਚੋਰੀ ਕਰਕੇ ਅੱਗੇ ਫੇਰ ਦੂਜੀ ਵਾਰੀ ਭੱਜਿਆ। ਪੁਲਿਸ ਵਾਲੇ ਜੀ ਐਕਸੀਡੈਂਟ ਹੋ ਜੇ, 5-4 ਕਾਰਾਂ ਲੈ ਕੇ ਟੂ 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 ਕਰਦੇ ਇੱਧਰ ਉੱਧਰ ਜਾਂਦੇ ਨੇ, ਜਦੋਂ ਤੁਹਾਨੂੰ ਪਤਾ ਹੈ ਵੀ ਉਹ ਚੋਰ ਆ, ਉਹ ਪੁੱਠੇ ਪਾਸੇ ਪੈ ਗਿਆ, ਤੇ ਤੁਸੀਂ ਅਗਲੇ ਐਗਜ਼ਿਟ ਤੇ ਜਾਂ ਉਸ ਤੋਂ ਅਗਲੇ ਐਗਜ਼ਿਟ ਤੇ ਜਾ ਕੇ ਫੜ ਲਓ ਉਹਨੂੰ, ਪੁੱਠੇ ਰਸਤੇ ਤੇ ਪਿਆ ਹੋਇਆ ਕਿੰਨੀ ਕੁ ਦੇਰ ਭੱਜ ਲੂਗਾ? ਇਹਦਾ ਮਤਲਬ ਕਿਤੇ ਨਾ ਕਿਤੇ ਪੁਲਿਸ ਦੀਆਂ ਜਿਹੜੀਆਂ, ਮੈਂ ਨੀ ਕਹਿੰਦਾ ਇੰਟੈਂਸ਼ਨ ਉਹਨਾਂ ਦੀ ਠੀਕ, ਪਰ ਇਹਨਾਂ ਨੂੰ ਸਿਖਾਇਆ ਕਿਵੇਂ ਜਾਂਦਾ ਵੀ ਜੇ ਪੁੱਠੇ ਪਾਸੇ ਹਾਈਵੇ ਤੇ ਪਿਆ ਹੋਇਆ ਤੇ ਫਿਰ ਤੁਸੀਂ, ਉਹ ਤਾਂ ਫਿਰ ਵੱਜੂਗਾ ਹੀ ਵੱਜੂਗਾ ਨਾ ਕਿਸੇ ਪਾਸੇ। ਕਿਹਦੀ ਗਲਤੀ ਆ? ਪੁਲਿਸ ਦੀ ਗਲਤੀ ਆ, ਬਿਲਕੁਲ ਪੁਲਿਸ ਦੀ ਗਲਤੀ ਆ। ਇੱਕ ਐਗਜ਼ਿਟ ਤੇ ਨਹੀਂ ਦੂਜੇ ਐਗਜ਼ਿਟ ਤੇ ਫੜਿਆ ਜਾਂਦਾ, ਦੂਜੇ ਨਹੀਂ ਤੀਜੇ ਤੇ ਫੜਿਆ ਜਾਂਦਾ, ਉਹਦੀ ਤਾਂ ਗਲਤੀ ਹੈਗੀ ਆ, ਨਾਲੇ ਆਪ ਮਰਿਆ ਨਾਲੇ ਦੂਜਿਆਂ ਨੂੰ ਮਾਰਿਆ ਨਾਲ ਦਾ। ਖੈਰ ਉਹਦੇ ਮੈਨੂੰ ਭੁੱਲ ਗਿਆ ਪੂਰਾ ਕੇਸ, ਨਾਲ ਦਾ ਸ਼ਾਇਦ ਉਹਦੇ ਜਿਉਂਦਾ, ਉਹ ਸ਼ਾਇਦ ਅਜੇ ਹਸਪਤਾਲ 'ਚ ਆ, ਉਹਦਾ ਨਹੀਂ ਮੈਨੂੰ ਪਤਾ। ਪਰ ਜਿਹੜਾ ਇਹ ਚੋਰ ਸੀ, ਤੁਹਾਨੂੰ ਯਾਦ ਹੋਊਗਾ ਯੂ ਹੌਲ ਦਾ ਟਰੱਕ ਸੀ, ਮਤਲਬ ਜਦੋਂ ਸਮੱਸਿਆ ਕੋਈ ਸਿਰ ਤੇ ਆ ਜਾਂਦੀ ਹੈ ਜਮਾਂ, ਉਹਨੂੰ ਨਜਿੱਠਣ ਦਾ ਜਿਹੜਾ ਤਰੀਕਾ, ਮੈਨੂੰ ਪਤਾ ਬਹੁਤ ਵਧੀਆ ਤਰੀਕੇ ਨਾਲ ਸਿਖਾਇਆ ਜਾਂਦਾ ਇਹਨਾਂ ਨੂੰ, ਪਰ ਉਹ ਜਦੋਂ ਇੰਪਲੀਮੈਂਟ ਕਰਦੇ ਆ ਉਹਦਾ ਰਿਜ਼ਲਟ ਕਈ ਵਾਰੀ ਇਹੋ ਜਿਹਾ ਨਿਕਲ ਜਾਂਦਾ, ਆਫਿਸਰ ਗਲਤ ਸਟੈਂਡ ਲੈ ਜਾਂਦਾ। ਮੈਂ ਤੁਹਾਨੂੰ ਹੋਰ ਉਦਾਹਰਣਾਂ ਦੇ ਦਿੰਦਾ, ਅਨੇਕਾਂ ਉਦਾਹਰਣਾਂ ਨੇ ਕਈ ਵਾਰੀ ਦਿੱਤੀਆਂ ਨੇ। ਮਾਲਟਨ ਦੇ ਵਿੱਚ ਇੱਕ ਮੈਂਟਲ ਹੈਲਥ ਤੋਂ ਪੀੜਤ ਪੇਸ਼ੈਂਟ ਸੀਗਾ, 67 ਸਾਲ ਦਾ, ਉਹਦੇ ਘਰਦਿਆਂ ਨੇ ਕਿਹਾ ਵੀ ਇਹਨੂੰ ਸਮਝ ਨਹੀਂ ਕੋਈ, ਇਹ ਚਾਕੂ ਚੱਕੀ ਬੈਠਾ ਵੀ ਇਹਨੂੰ ਬਚਾ ਲਓ, ਤੇ ਪੁਲਿਸ ਵਾਲੇ ਭਾਈ ਸਾਹਿਬ ਜੀ 4-5 ਖੜਕਾਉਣ ਲੱਗ ਗਏ ਜਾ ਕੇ ਦਰਵਾਜ਼ਾ, ਉਹਨੂੰ ਸਮਝ ਨਾ ਲੱਗੇ ਇੰਗਲਿਸ਼ ਵਿਚਾਰੇ ਨੂੰ। ਅੱਛਾ ਹੁਣ ਤੁਹਾਨੂੰ ਪਤਾ ਮੈਂਟਲ ਹੈਲਥ ਪੇਸ਼ੈਂਟ ਦਿਮਾਗ ਹੀ ਜਿਹਨੂੰ ਬੰਦੇ ਨੂੰ ਆਪਦਾ ਹੀ ਪਤਾ ਨੀਗਾ, ਬੁਲਾਇਆ ਉਹਨਾਂ ਨੂੰ ਬੁਲਾਉਣ ਬਚਾਉਣ ਦੇ ਲਈ, ਤੇ ਭਾਈ ਸਾਹਿਬ ਨੇ ਜਿਹੜੇ ਜਾ ਕੇ ਨਾ ਚਾਰ ਪੰਜ ਪੁਲਿਸ ਵਾਲੇ, ਇਹਨਾਂ ਚੋਂ ਜਿਹੜਾ ਤੇਜ਼ ਤਰਾਰ ਭਾਈ ਸਾਹਿਬ ਸੀਗਾ ਆਫਿਸਰ, ਉਹਨੇ ਉਹਨੂੰ ਗੋਲੀ ਮਾਰਤੀ। ਕੌਣ ਜਸਟੀਫਾਈ ਕਰੂਗਾ ਜਿਹੜੇ ਰੱਬ ਨੂੰ ਤੁਸੀਂ ਮੰਨਦੇ ਹੋ ਨਾ, ਉਹ ਰੱਬ ਵੀ ਧਰਤੀ ਤੇ ਆ ਜਾਏ ਉਹ ਵੀ ਕਹਿ ਜੂਗਾ ਪੁਲਿਸ ਵਾਲੇ ਗਲਤ ਸੀ। ਫਿਰ ਆਪਣੇ ਬੰਦਿਆਂ ਨੂੰ ਨਾ ਉਹ ਟ੍ਰਿਬਿਊਨਲ ਜੇ ਬਣਾ ਕੇ ਤੇ ਸਪੈਸ਼ਲ ਇਨਵੈਸਟੀਗੇਟ ਇਨਵੈਸਟੀਗੇਸ਼ਨ ਟੀਮਾਂ ਬਣਾ ਕੇ ਆਪਣੇ ਪੁਲਿਸ ਅਫਸਰਸ ਨੂੰ ਬਚਾ ਜਾਂਦੇ ਨੇ ਪੁਲਿਸ ਵਾਲੇ। ਇਹ ਨਿਗਰਿਆ ਹੋਇਆ ਸਿਸਟਮ ਆ, ਨਿਗਰਿਆ ਹੋਇਆ, ਇਹਨੂੰ ਠੀਕ ਕਰਨਾ ਪੈਣਾ। ਇਹ ਐਂ ਨਹੀਂ ਚੱਲਣਾ, ਬਹੁਤੀ ਦੇਰ ਨਹੀਂ ਚੱਲਣਾ। ਅੱਜ ਰਿਐਲਟਰ ਮਰੀ ਆ ਕੋਈ, ਕਾਤਲੋਂ ਦਾ ਬਾਹਰ ਭੱਜ ਗਿਆ, ਕੱਲ ਨੂੰ ਕਾਤਲ ਵੀ ਇੱਥੇ ਹੀ ਹੋਊਗਾ ਕਿਸੇ ਦਾ, ਜ਼ਰੂਰੀ ਨਹੀਂ ਰਿਐਲਟਰ ਮਰੇ, ਕੋਈ ਡਾਕਟਰ ਵੀ ਮਰ ਸਕਦਾ, ਕੋਈ ਪੁਲਿਸ ਵਾਲਾ ਵੀ ਮਰ ਸਕਦਾ, ਕੋਈ ਹੋਰ ਵੀ ਮਰ ਸਕਦਾ। ਨਲਾਇਕੀ ਆ ਜੀ ਪੁਲਿਸ ਦੀ, ਬਹੁਤ ਵੱਡੀ ਨਲਾਇਕੀ ਆ। ਇੱਕ ਕਾਲਰ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਜੀ ਨਿੱਘਾ ਸਵਾਗਤ ਜੀ। ਸੰਜੀਤ ਜੀ ਕੀ ਹਾਲ ਹੈ?
ਠੀਕ ਆ ਜੀ, ਠੀਕ ਆ, ਤੁਸੀਂ ਸੁਣਾਓ?
ਬਸ ਸ਼ੁਕਰ ਰੱਬ ਦਾ। ਸੰਜੀਤ ਜੀ ਆਪਣਾ ਪੁਲਿਸ ਦਾ ਖਿਆਲ ਕਰੋ, ਆਪਾਂ ਲੋਕਾਂ ਨੂੰ ਏਦਾਂ ਵੀ ਨਹੀਂ ਦੱਸ ਸਕਦੇ ਕਿ ਅਸੀਂ ਇੰਨੀ ਹੈਲਪਲੈਸ ਹਾਂ। ਇਹ ਕ੍ਰਿਮੀਨਲ ਜਿਹੜੇ ਹੋਰ ਤਗੜੇ ਹੋ ਜਾਣਗੇ ਜ਼ਰੂਰ।
ਉਹ ਤਾਂ ਤਗੜੇ ਹੋ ਹੀ ਜਾਂਦੇ ਜੀ, ਆ ਮਾਰ ਕੇ ਭੱਜ ਗਿਆ ਰਿਐਲਟਰ ਕੁੜੀ ਨੂੰ। ਮੈਂ ਤਾਂ ਤੁਹਾਨੂੰ ਕੇਸ ਦੱਸੇ ਨੇ।
ਨਹੀਂ ਤੁਹਾਡੀ ਗੱਲ ਸਹੀ ਹੈ, ਪੁਲਿਸ ਦੇ ਬਾਰੇ ਆਪਾਂ ਪ੍ਰੋਪਗੰਡਾ ਨਹੀਂ ਕਰਨਾ, ਆਪਾਂ ਪੋਜ਼ਿਟਿਵ ਐਟੀਟਿਊਡ ਦੇਣਾ। ਤੇ ਉਹਨਾਂ ਦੇ ਆਫਿਸ, ਉਹਨਾਂ ਦੀਆਂ ਵੈਬਸਾਈਟਾਂ ਤੇ ਜ਼ਰੂਰ ਜਾ ਕੇ ਲਿਖੋ ਜੋ ਤੁਹਾਡੀਆਂ ਤਜਾਵੀਜ਼ ਆ, ਲੇਕਿਨ ਏਦਾਂ ਮੇਰਾ ਖਿਆਲ ਨਹੀਂ ਆਪਾਂ ਨੂੰ ਪਬਲਿਕਲੀ ਕਰਨਾ ਚਾਹੀਦਾ।
ਦੇਖੋ ਜੀ, ਮੈਂ ਤਾਂ ਕਰ ਨਹੀਂ ਰਿਹਾ, ਉਹ ਜਿਹੜੀਆਂ ਰਿਪੋਰਟਸ ਆਈਆਂ ਸਾਰੀਆਂ ਮੈਂ ਤਾਂ ਰਿਪੋਰਟਸ ਪੜ ਕੇ ਸੁਣਾਈਆਂ। ਮੈਂ ਨਹੀਂ ਕੋਈ, ਮੇਰੀ ਪੁਲਿਸ ਦੇ ਨਾਲ ਕੋਈ ਆਏ ਨਹੀਂ ਆਈ ਹੈਗੀ ਵੀ ਮੇਰੀ ਪੁਲਿਸ ਨਾਲ ਕੋਈ ਵਿਰੋਧ ਆ।
ਮੈਂ ਤਾਂ ਕਿਹੜੀਆਂ ਆਈਆਂ, ਕਿੱਥੇ ਕਿਹਦੇ ਚ ਆਈਆਂ ਰਿਪੋਰਟਸ?
ਕਮਾਲ ਹੋ ਗਈ, ਤੁਸੀਂ ਪੜੋ ਜੀ।
ਕਿਸੇ ਅਖਬਾਰ ਨੂੰ ਕਿਸੇ ਨੂੰ ਇਜਾਜ਼ਤ ਨਹੀਂ ਹੈਗੀ ਕਿ ਪ੍ਰੋਪਗੰਡਾ ਕਰਕੇ।
ਇਹ ਪ੍ਰੋਪੇਗੰਡਾ ਨਹੀਂ ਹੈ ਜੀ, ਮਾਫੀ ਚਾਹੁੰਦਾ ਜੇ ਤੁਹਾਨੂੰ ਲੱਗਿਆ ਪ੍ਰੋਪੇਗੰਡਾ। ਮੈਂ ਤਾਂ ਬਾਰ ਬਾਰ ਇਹ ਗੱਲ ਕਰ ਰਿਹਾ ਵੀ ਪੁਲਿਸ ਵਾਲੇ ਆ ਜਿਹੜੇ ਲਿਮਿਟਡ ਨੰਬਰ ਚ, ਰਿਸੋਰਸਿਸ ਘੱਟ ਨੇ, ਪਰ ਜਿੱਥੇ ਗਲਤੀ ਹੈ ਜੋ ਤਾਂ ਗਲਤੀ ਰਹੂਗੀ। ਹੁਣ ਇੱਕ ਕਾਤਲ ਬਾਹਰ ਭੱਜ ਗਿਆ ਤੇ ਪੁਲਿਸ ਵਾਲੇ ਨੇ ਲੈਕੀ ਨੀ ਕਿ ਹਲਾ ਸ਼ੇਰੀ ਹੋਗੇ, ਤਗਮਾ ਦੇ ਦੋ ਗੋਲਡ ਮੈਡਲ
ਤੁਸੀਂ ਇਨਵੈਸਟੀਗੇਟ ਕੀਤਾ ਤੇ ਪਤਾ ਲੱਗਾ ਨਾ, ਤੁਹਾਨੂੰ ਪਤਾ
ਉਹ ਫਿਰ ਬੰਦਾ ਤਾਂ ਮਰ ਗਿਆ ਨਾ।
ਕ੍ਰਿਮੀਨਲ ਜਿਹੜੇ ਆ ਇਹ ਤੁਹਾਡਾ ਕੀ ਖਿਆਲ ਹੈ ਕਿ ਆਮ ਲੋਕ ਹੁੰਦੇ ਆ?
ਉਹ ਤੁਸੀਂ ਮੇਰਾ ਸਾਰਾ ਪ੍ਰੋਗਰਾਮ ਨਹੀਂ ਸੁਣਿਆ ਫਿਰ।
ਉਹ ਤਾਂ ਉਹਨੇ ਪਹਿਲੇ ਟਿਕਟ ਲਿਆ ਸੀ ਇਧਰੋਂ ਮਾੜ ਕੇ ਏਅਰਪੋਰਟ ਜਾ ਵੜਿਆ ਉਹ।
ਅੱਛਾ ਫਿਰ ਨਲਾਇਕੀ ਕੀ ਦੀ ਹੈ ਤੁਹਾਡੀ ਜਾਂ ਮੇਰੀ?
ਇਹਦੇ ਚ ਨਲਾਇਕੀ ਨੀ, ਕੁਛ ਲਿਮੀਟੇਸ਼ਨ ਦਾ ਲਫ਼ਜ਼ ਯੂਜ਼ ਕਰ।
ਫਿਰ ਅਲਟੀਮੇਟ ਰਿਜ਼ਲਟ ਕੀ ਨਿਕਲਦਾ ਲਿਮੀਟੇਸ਼ਨ?
ਤੁਸੀਂ ਤਾਂ ਸਮਝਦੇ ਹੋ ਇੱਥੇ ਸ਼ਾਇਦ ਪੁਲਿਸ ਵਾਲੇ ਕੋਈ
ਨਹੀਂ, ਮੈਂ ਨੀ ਸਮਝ ਰਿਹਾ ਤੁਸੀਂ ਰਿਜ਼ਲਟ ਕੱਢ ਰਹੇ ਹੋ। ਨਹੀਂ ਮੇਰੀ ਗੱਲ ਸੁਣੋ, ਤੁਸੀਂ ਬੋਲੋ।
ਤਾਕਤ ਆ ਉਹਨਾਂ ਦੇ ਕੋਲ, ਉਹਨਾਂ ਨੂੰ ਜਿਵੇਂ ਜਿਹੜੀ ਇੰਡੀਆ ਪਾਕਿਸਤਾਨ ਦੀ ਪੁਲਿਸ ਆ, ਪਹਿਲਾਂ ਹੀ ਪਤਾ ਹੁੰਦਾ ਕਿੱਥੇ ਕ੍ਰਾਈਮ ਹੋਣਾ।
ਮੈਂ ਤੁਹਾਨੂੰ ਤਿੰਨ ਐਗਜ਼ਾਮਪਲ ਦਿੱਤੀਆਂ ਨੇ ਜੀ, ਮਾਫੀ ਚਾਹੁੰਦਾ, ਦੋ ਮਿੰਟ ਹੋਰ ਸੁਣ ਲਓ। ਮੈਂ ਤੁਹਾਨੂੰ ਆਹ ਮੈਂਟਲ ਹੈਲਥ ਪੇਸ਼ੈਂਟ ਦੀ ਐਗਜ਼ਾਮਪਲ ਦਿੱਤੀ ਸੀਗੀ, ਪੁਲਿਸ ਵਾਲੇ ਨੂੰ ਬੁਲਾਇਆ ਸੀ, ਪੁਲਿਸ ਵਾਲੇ ਗੋਲੀ ਮਾਰ ਕੇ ਚਲੇ ਗਏ। ਇੰਨੀਆਂ ਰਿਪੋਰਟਸ ਪੜ੍ਹ ਲਓ ਤੁਸੀਂ, ਕਿੰਨੀਆਂ ਰਿਪੋਰਟਸ ਲੱਗੀਆਂ। ਜੇ ਹੁਣ ਤੁਸੀਂ ਅਖਬਾਰ ਹੀ ਨਹੀਂ ਪੜ੍ਹਦੇ, ਤੁਸੀਂ ਆਰਟੀਕਲ ਨਹੀਂ ਪੜ੍ਹਦੇ ਤਾਂ ਮੈਂ ਕੀ ਕਰਾਂ? ਤੁਸੀਂ ਸਮਝਦੇ ਹੋ ਬਈ ਜਿਹੜਾ ਕੁਝ ਹੋ ਜਾਂਦਾ ਤੁਸੀਂ ਮੰਨੀ ਜਾਓ। ਮੈਂ ਤਾਂ ਡਿਸਕਸ਼ਨ ਕਰਨੀ ਹੈ ਇੱਥੇ, ਤੁਸੀਂ ਕਿਉਂ ਡਰਦੇ ਹੋ? ਤੁਹਾਨੂੰ ਤੁਸੀਂ ਕਿਉਂ ਇੰਨਾ ਡਰਦੇ ਹੋ? ਕੋਈ ਬੰਦਾ ਪੁਲਿਸ ਦੇ ਜਿਹੜਾ ਕਿਰਿਆ ਕਰਮ ਆ ਉਹਨਾਂ ਦਾ ਕੰਮ ਆ ਉਹਦੇ ਤੇ ਕਿੰਤੂ ਪਰੰਤੂ ਕਰ ਰਿਹਾ, ਤੁਹਾਨੂੰ ਕਿਉਂ ਡਰ ਲੱਗੀ ਜਾਂਦਾ? ਤੁਸੀਂ ਉਹਨੂੰ ਪ੍ਰੋਪੇਗੰਡਾ ਕਹਿੰਦੇ ਹੋ।
ਰਿਪੋਰਟਾਂ ਬਿਲਕੁਲ ਵਨ ਸਾਈਡ ਵੀ ਹੋ ਸਕਦੀਆਂ।
ਕਿਹੜੀਆਂ ਰਿਪੋਰਟਾਂ? ਇਹ ਵਾਲੀ ਜਿਹੜੀ ਵੀ ਮੈਂਟਲ ਹੈਲਥ ਪੇਸ਼ੈਂਟ ਨੂੰ ਮਾਰੇ,
ਜਿਹੜੀ ਉਹ ਤਾਂ ਤੁਸੀਂ ਪਰਟੀਕੁਲਰ ਰਿਪੋਰਟ ਹੀ ਦੇਖਣਗੇ ਨਾ। ਹੁਣ ਇੱਕ ਆਮ ਆਪਾਂ ਨੀ ਕ੍ਰੀਏਟ ਕਰ ਸਕਦੇ ਜਨਰਲਾਈਜ਼, ਇਹ ਤਾਂ ਕੇਸ ਟੂ ਕੇਸ ਡਿਸਕਸ ਹੋਏਗਾ ਨਾ, ਦੇਖ ਕੇ ਹਰ ਉਹਦਾ ਸੈਂਟੈਂਸ ਹਰ ਰਿਪੋਰਟ ਦੇ। ਇੱਦਾਂ ਥੋੜੋ ਆਪਾਂ ਬਹਿ ਕੇ ਤੇ ਇਹ ਤਾਂ ਫਿਰ ਇਹਦਾ ਫਿਰ ਜਨਰਲਾਈਜ਼ ਆਪਾਂ ਫਿਰ
ਮੈਂ ਜਨਰਲਾਈਜ਼ ਤਾਂ ਕੀਤੀ ਨੀ, ਮੈਂ ਤਾਂ ਪਰਟੀਕੁਲਰ ਰਿਪੋਰਟਸ ਦਿੱਤੀਆਂ ਨੇ। ਅਜ ਤਾਂ ਤੁਸੀਂ ਕੱਲ ਨੂੰ ਕਹੋਗੇ ਟਰੂਡੋ ਸਾਹਿਬ ਦੇ ਖਿਲਾਫ਼ ਨਾ ਬੋਲੋ, ਤੁਸੀਂ ਉਹਦੇ ਖਿਲਾਫ਼ ਨਾ ਬੋਲੋ, ਤੁਸੀਂ ਇਹਦੇ ਖਿਲਾਫ਼ ਨਾ ਬੋਲੋ, ਫਿਰ ਤਾਂ ਅਸੀਂ ਗਾਣੇ ਲਾ ਕੇ ਚਲੇ ਜਾਈਏ।
ਨਹੀਂ ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਕੋਈ ਨਿਊਜ਼ ਸ਼ੇਅਰ ਨਾ ਕਰੋ, ਤੁਸੀਂ ਜ਼ਰੂਰ ਸ਼ੇਅਰ ਕਰੋ, ਲੇਕਿਨ ਨੈਗੇਟਿਵ ਉਹ ਨਹੀਂ ਕਰੋ ਜਿੰਨਾ ਕੁ ਉਹਦੀ ਪਲੇਸ ਬਣਦੀ।
ਤੁਹਾਡੀ ਕਾਰ ਚੋਰੀ ਹੋਈ ਹੈ ਕਿਤੇ? ਮੇਰੀ ਗੱਲ ਸੁਣੋ।
ਮੇਰੀ ਨਹੀਂ ਹੋਈ,
ਅੱਛਾ,
ਅੱਲਾਹ ਦਾ ਸ਼ੁਕਰ।
ਮੈਂ ਕਹਿੰਦਾ ਜੀ
ਇਸ ਮੁਲਕ ਦੇ ਬਾਰੇ ਆਪਾਂ ਓਵਰਆਲ ਮੁਸਬਤ ਹੀ ਦੇਣਾ, ਤਾਂ ਕਿ ਲੋਕ ਫੀਅਰਫੁਲ ਇੰਨਾ ਜ਼ਿਆਦਾ ਨਾ ਹੋਣ ਔਰ ਜ਼ਰੂਰ ਆਪਾਂ ਨੂੰ ਇਤਿਹਾਸੀ ਤਦਾਬੀਰ
ਭਾਜੀ ਫੀਅਰਫੁਲ ਤਾਂ ਲੋਕ ਆਲਰੇਡੀ ਹੈਗੇ ਨੇ ਮੈਂ
ਲੇਕਿਨ ਆਪਾਂ ਹੁਣ ਉਹ ਪ੍ਰੋਪਗੰਡਾ ਜਿਹੜਾ ਪਿੱਛੋਂ ਲੈ ਕੇ ਆਏ ਉਹ ਇੱਥੇ ਸ਼ੁਰੂ ਕਰ
ਉਹ ਤਾਂ ਤੁਸੀਂ ਕਰ ਰਹੇ ਹੋ ਪ੍ਰੋਪੇਗੰਡਾ ਮੈਂ ਤੁਹਾਨੂੰ ਟਾਈਮ ਦੇ ਰਿਹਾ ਰੇਡੀਓ ਤੇ ਬਜਾਏ ਇਹਦੇ ਕਿ ਤੁਸੀਂ ਜਿਹੜੀਆਂ ਮੈਂ ਗੱਲਾਂ ਕੀਤੀਆਂ ਇਹਦੇ ਤੇ ਕਿੰਤੂ ਕਰੋ ਤੁਸੀਂ ਗੱਲ ਦੀ ਡੂੰਘਾਈ ਚ ਜਾਣ ਦੀ ਬਜਾਏ ਤੁਸੀਂ ਪ੍ਰੋਟੈਕਟ ਕਰ ਰਹੇ ਹੋ ਜਿਵੇਂ ਇੰਡੀਆ ਤੇ ਉੱਥੇ ਪਾਕਿਸਤਾਨ ਚ ਹੁੰਦਾ ਨਾ ਵੀ ਪੁਲਿਸ ਦੇ ਖਿਲਾਫ਼ ਕੋਈ ਗੱਲ ਨੀ ਕਰਨੀ ਪੁਲਿਸ ਦਾ ਕੰਮ ਅਸੀਂ ਐਪਰੀਸ਼ੀਏਟ ਵੀ ਕਰਦੇ ਹਾਂ ਜਿੱਥੇ ਚੰਗਾ ਕੰਮ ਕਰਦੇ ਨੇ ਜਿੱਥੇ ਨਹੀਂ ਕੰਮ ਚੰਗਾ ਹੁੰਦਾ ਤੇ ਬੋਲਣ ਦਾ ਅਧਿਕਾਰ ਨਹੀਂ ਸਾਨੂੰ
ਤੁਸੀਂ ਤਾਂ ਉਹਨਾਂ ਨੂੰ ਕਹਿ ਰਹੇ ਹੋ ਕ੍ਰਿਮੀਨਲ ਨੂੰ ਕਿ ਇੱਥੇ ਤਾਂ ਪੁਲਿਸ ਹੈਲਪਲੈਸ ਤੁਸੀਂ
ਬਿਲਕੁਲ ਹੈਲਪਲੈਸ ਹੈ ਜੀ ਬਿਲਕੁਲ ਹੈਲਪਲੈਸ ਨਹੀਂ ਮੈਂ ਨਹੀਂ ਕਹਿ ਰਿਹਾ ਕ੍ਰਿਮੀਨਲਸ ਨੂੰ ਮੈਂ ਨਹੀਂ ਕਹਿ ਰਿਹਾ
ਇਹ ਤੁਸੀਂ ਉਹਨਾਂ ਨੂੰ ਹਲਾਸ਼ੇ ਨਹੀਂ ਦੇ ਰਹੇ ਹੋ ਜੋ ਮਰਜ਼ੀ
ਕਰੋ ਹਲਾਸ਼ੇ ਤਾਂ ਪੁਲਿਸ ਦੇ ਰਹੀ ਹੈ ਤੁਹਾਡੇ ਅਰਗੇ ਲੋਕ ਦਿੰਦੇ ਨੇ ਜੀ ਬੋਲੋ ਹੀ ਨਾ
ਤੁਸੀਂ ਉਹਨੂੰ ਫਿਰ ਅੱਗੋਂ ਹੋਰ ਪ੍ਰੋਪਗੇਟ ਕਰ ਰਹੇ
ਮੈਂ ਨਹੀਂ ਜਿਹੜਾ ਕੁਝ ਹੋ ਰਿਹਾ ਸਿਸਟਮ ਦੇ ਡਰੱਗਸ ਨਹੀਂ ਵਿਕਦੀਆਂ ਇੱਥੇ ਦੱਸੋ
ਯਾਰ ਇਹ ਤਾਂ ਅਸੀਂ ਤੁਸੀਂ ਸਾਰਿਆਂ ਨੇ ਮਿਲ ਕੇ ਪੁਲਿਸ ਦੀ ਹੈਲਪ ਕਰਨੀ ਹੈ
ਨਹੀਂ ਪੁਲਿਸ ਦੀ ਹੈਲਪ ਨਹੀਂ ਕਰਨੀ ਪੁਲਿਸ ਦੀ ਹੈਲਪ ਤਾਂ ਸਾਰੇ ਕਰਦੇ ਨੇ ਫਿਰ ਮੈਂ
ਤੁਸੀਂ ਇਹ ਲੋਕਾਂ ਨੂੰ ਕਹੋ ਕਿ ਯਾਰ ਚੁੱਪ ਕਰਨ ਦੀ ਬਾਜੇ ਇਨਫਾਰਮ ਕਰਿਆ ਕਰੋ
ਇਨਫਾਰਮ ਕਰਕੇ ਕੁਛ ਨਹੀਂ ਕਰਦੇ
ਇਸ ਪਾਸੇ ਆਓ ਨਾ ਤੁਸੀਂ ਜਿਸ ਪਾਸੇ ਗੱਲ ਕਰਨ ਵਾਲੀ
ਭਾਜੀ ਇਨਫਾਰਮ ਕਰਕੇ ਨਹੀਂ ਕੁਛ ਕਰਦੇ ਗੇ ਤੁਸੀਂ ਇਨਫਾਰਮ ਕਰ ਦਿਓ ਕੱਲ ਨੂੰ ਤੁਹਾਨੂੰ ਧਮਕੀ ਮਿਲੂ ਨਾ ਤੁਸੀਂ ਇਨਫਾਰਮ ਕਰਿਓ
ਮੈਂ ਜਿਹੜੀ ਗੱਲ ਕਰਨੀ ਸੀ ਕਰ ਦਿੱਤੀ ਮਿਹਰਬਾਨੀ ਥੈਂਕ ਯੂ
ਮਿਹਰਬਾਨੀ ਧੰਨਵਾਦ ਤੁਹਾਡਾ ਬਹੁਤ ਬਹੁਤ ਮੈਂ ਤੁਹਾਨੂੰ ਜਿੰਨਾ ਟਾਈਮ ਦੇਣਾ ਸੀ ਜੀ ਦੇਤਾ ਪਰ ਜੇ ਤੁਸੀਂ ਮੈਨੂੰ ਕਹੋ ਆਪਦਾ ਮੂੰਹ ਬੰਦ ਰੱਖ ਮੈਂ ਨਹੀਂ ਜੀ ਮੂੰਹ ਬੰਦ ਰੱਖ ਸਕਦਾ ਜਿਹੜੀਆਂ ਟੋਰਾਂਟੋ ਸਟਾਰ ਦੇ ਵੀ ਰਿਪੋਰਟਸ ਆਈਆਂ ਨੇ ਮੀਡੀਆ 'ਚ ਰਿਪੋਰਟਸ ਆਈਆਂ ਨੇ ਤੁਸੀਂ ਤਾਂ ਕਹਿੰਦੇ ਹੋ ਵੀ ਸਾਰਾ ਕੁਛ ਬਸ ਜੀ ਚੁੱਪ ਕਰਕੇ ਨਾ ਜੋ ਕੁਛ ਹੈ ਚੱਲੀ ਜਾਵੇ ਮੈਂ ਤਾਂ ਨਹੀਂ ਕਹਿੰਦਾ ਚੱਲੀ ਜਾਵੇ ਮੇਰਾ ਤਾਂ ਕੰਮ ਆ ਘੰਟਾ ਇੱਕ ਮੈਂ ਤਾਂ ਰਿਪੋਰਟਸ ਪੜ੍ਹਨੀਆਂ ਨੇ ਆਪਣੀਆਂ ਤੁਹਾਨੂੰ ਬੜੀ ਤਕਲੀਫ ਹੋਈ ਤੁਸੀਂ ਮੈਨੂੰ ਮੇਰੀਆਂ ਦਲੀਲਾਂ ਨੂੰ ਤੁਸੀਂ ਪ੍ਰੋਪੇਗੰਡਾ ਦੱਸਦੇ ਹੋ ਇੱਕ ਰੀਐਲਟਰ ਲੜਕੀ ਦੀ ਡੈਥ ਹੋ ਗਈ ਕਾਤਲ ਆ ਜਿਹੜਾ ਬਾਹਰ ਭੱਜ ਕੇ ਚਲਾ ਗਿਆ ਮੈਂ ਹੁਣ ਰਾਮ ਰਾਮ ਕਰੀ ਜਾਵਾਂ ਬੈਠਾ ਇੱਥੇ ਹਨਾ ਕੱਲੀ ਉਹਦੀ ਨਹੀਂ ਮੈਂ ਤੁਹਾਨੂੰ ਐਗਜ਼ਾਮਪਲਾਂ ਦਿੱਤੀਆਂ ਐਗਜ਼ਾਮਪਲਾਂ ਬਾਰੇ ਪੜ੍ਹੋ ਤੁਸੀਂ ਖੈਰ ਕੋਈ ਗੱਲ ਨਹੀਂ ਮੈਨੂੰ ਨਾ ਮੈਂ ਤਾਂ ਅੱਜ ਹੋਰ ਵਿਸ਼ਾ ਨਾਲ ਕਰਨਾ ਸੀਗਾ ਤੇ ਆਪਣੇ ਕੋਲ 20 ਮਿੰਟ ਬਾਕੀ ਬਚੇ ਨੇ ਜੀ ਤੇ ਲਓ ਆਪਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ
ਮੇਰੀ ਨਿੱਕੀ ਭੈਣ ਤੂੰ ਇਹ ਦੱਸ ਤੈਨੂੰ ਐਤਕੀ ਰੱਖੜੀ ਤੇ ਕੀ ਚਾਹੀਦਾ
ਵੀਰੇ ਗੱਲ ਸੁਣ ਲੈ ਮੇਰੀ ਐਤਕੀ ਰੱਖੜੀ ਬੇਸ਼ੱਕ ਸ਼ਗਨ ਘੱਟ ਦੇਰੀ ਪਰ ਮਠਾਈ ਸਿਰਫ ਸਮੋਸਾ ਸਵੀਟ ਫੈਕਟਰੀ ਤੋਂ ਲੈ ਕੇ ਆਈ
ਸਭ ਨੂੰ ਪਤਾ ਕਿ ਭਾਜੀ ਦਿਨ ਸ਼ਗਨਾ ਦੀ ਹੋਵੇ ਜਾਂ ਭੈਣ ਭਰਾ ਦਾ ਪਿਆਰ ਰੱਖੜੀ ਵਿੱਚ ਬੰਨਿਆ ਹੋਵੇ ਮੂੰਹ ਮਿੱਠਾ ਤਾਂ ਸਿਰਫ ਸਮੋਸਾ ਐਂਡ ਸਵੀਟ ਫੈਕਟਰੀ ਦੀ ਮਠਿਆਈਆਂ ਨਾਲ ਹੀ ਪੂਰਾ ਹੁੰਦਾ ਹੈ
ਬੇਸ਼ੁਮਾਰ ਤਾਜ਼ੀਆਂ ਸ਼ੁੱਧ ਖੋਏ ਨਾਲ ਬਣੀਆਂ ਮਠਿਆਈਆਂ ਸਿਰਫ ਸਮੋਸਾ ਐਂਡ ਸਵੀਟ ਫੈਕਟਰੀ ਤੋਂ ਸਰਵਿੰਗ ਫ੍ਰੋਮ 3 ਲੋਕੇਸ਼ਨ 416-213-1165
ਇਸ ਸੰਦੇਸ਼ ਜਰਾ ਧਿਆਨ ਨਾਲ ਸੁਣੋ ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ ਅਲਬਰਟਾ ਅਤੇ BC ਵਿੱਚ ਉਪਲਬਧ ਹੈ ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-769-0241
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ਼ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਮਾਫੀ ਚਾਹੁੰਦਾ ਜੀ ਜੇ ਤੁਸੀਂ ਭੁਲੇਖੇ ਨਾਲ ਗਲਤ ਸਮਝ ਗਏ ਮੈਂ ਤਾਂ ਤੁਹਾਨੂੰ ਬੜੀਆਂ ਵਧੀਆ ਐਗਜ਼ਾਮਪਲਸ ਦੇ ਕੇ ਮੈਂ ਤੁਹਾਨੂੰ ਨਾਂ ਵੀ ਦੱਸਿਆ ਵੀ ਸਟੀਲਸ ਤੇ ਮਿਸੀਸਾਗਾ ਦਾ ਇੰਟਰਸੈਕਸ਼ਨ ਸੀ 4 ਸਾਲ ਪਹਿਲਾਂ ਰੀਐਲਟਰ ਨੂੰ ਕੁੱਟ ਕੇ ਭੱਜ ਗਏ ਸੀ ਤੇ ਉਹ ਬੰਦਾ ਜਿਹੜਾ ਉਹ ਵੀ ਬਾਰਡਰ ਕ੍ਰਾਸ ਕਰ ਗਿਆ ਤੇ ਪੁਲਿਸ ਵਾਲਿਆਂ ਨੂੰ ਪਤਾ ਨਹੀਂ ਬਾਅਦ ਚ ਪਤਾ ਵੀ ਲੱਗਿਆ ਕਿ ਨਹੀਂ ਬਾਅਦ ਚ ਕਈ ਦਿਨ ਬਾਅਦ ਖਬਰ ਆਈ ਤੇ ਉਹੋ ਜੀ ਖਬਰ ਇੱਕ ਸੇਮ ਸੀਗੀ ਵੀ ਰੀਐਲਟਰ ਕਤਲ ਹੋ ਗਈ 9 ਅਗਸਤ ਦੀ ਸ਼ਾਇਦ ਗਾਇਬ ਸੀ ਤੇ ਉਹਦਾ ਕਾਤਲ ਆ ਜਿਹੜਾ ਸਿੰਗਾਪੁਰ ਭੱਜ ਗਿਆ ਹੁਣ ਪਤਾ ਲੱਗਿਆ ਉਹਨਾਂ ਨੂੰ ਅੱਛਾ ਮੈਂ ਤੁਹਾਨੂੰ ਬੜੀਆਂ ਠੋਸ ਐਗਜ਼ਾਮਪਲਾਂ ਦਿੱਤੀਆਂ ਵੀ ਮੈਂਟਲ ਹੈਲਥ ਤੋਂ ਮੈਂਟਲ ਹੈਲਥ ਪੇਸ਼ੈਂਟ ਸੀਗਾ ਮਾਲਟਨ ਦੀ ਐਗਜ਼ਾਮਪਲ ਆ 3-4 ਸਾਲ ਪਹਿਲਾਂ ਦੀ ਉਹਨਾਂ ਨੇ ਫੈਮਿਲੀ ਵਾਲਿਆਂ ਨੇ ਬੁਲਾਇਆ ਬਈ ਭਾਈ ਇਹਦੇ ਕੋਲੇ ਚਾਕੂ ਚੁਕੂ ਹੈਗਾ ਇਹ ਬਜ਼ੁਰਗ ਆ ਇਹਨੂੰ ਲੈਂਗੁਏਜ ਵੀ ਨਹੀਂ ਸਮਝ ਲੱਗਦੀ ਕਿਤੇ ਆਪਣੇ ਆਪ ਨੂੰ ਨੁਕਸਾਨ ਨਾ ਪਹੁੰਚਾ ਲੇ ਪੁਲਿਸ ਵਾਲਿਆਂ ਨੂੰ ਇਨਫੋਰਮ ਕੀਤਾ ਵੀ ਉਹਦੀ ਜਾਨ ਬਚਾਈ ਜਾਵੇ ਤੇ ਉਲਟਾ ਪੁਲਿਸ ਵਾਲਿਆਂ ਦੇ ਵਿਚਾਰਾਂ ਦੇ ਵਿੱਚ ਕੋਈ ਬਾਹਲਾ ਤੇਜ਼ ਤਰਾਰ ਅਫਸਰ ਸੀ ਉਹਨੂੰ ਗੋਲੀ ਮਾਰੀ ਤੇ ਚਲਿਆ ਗਿਆ ਮੈਂ ਤਾਂ ਤੁਹਾਨੂੰ ਠੋਸ ਐਗਜ਼ਾਮਪਲਾਂ ਦਿੱਤੀਆਂ ਨੇ ਮੈਂ ਤਾਂ ਤੁਹਾਨੂੰ ਇਹ ਵੀ ਕਿਹਾ ਵੀ ਡਰੱਗ ਸਕੂਲਾਂ ਦੇ ਬਾਹਰ ਸਕੂਲਾਂ ਦੇ ਅੰਦਰ ਤੱਕ ਪਹੁੰਚ ਗਈ ਆ ਮੈਂ ਕੋਈ ਨੁਕਤਾਚੀਨੀ ਕਰਨ ਦੀ ਇੰਟੈਂਸ਼ਨ ਮੇਰੀ ਜਿਹੜੀ ਹੈਗੀ ਆ ਉਹ ਹੈਗੀ ਵੀ ਜਿੱਥੇ ਜਿੱਥੇ ਸਿਸਟਮ 'ਚ ਗੜਬੜ ਆ ਨਾ ਉਹਦੇ 'ਚ ਸੁਧਾਰ ਹੋਵੇ ਤਵਾ ਲਾਉਣ ਦਾ ਕੋਈ ਪਰਪਜ਼ ਨਹੀਂ ਹੈਗਾ ਮੈਂ ਬਕਾਇਦਾ ਬਾਰ ਬਾਰ ਕਿਹਾ ਬਈ ਉਹਨਾਂ ਕੋਲ ਰਿਸੋਰਸਿਸ ਦੀ ਘਾਟ ਆ, ਓਨੈਸਟ ਆਫੀਸਰ ਜਿਹੜੇ ਹੈਗੇ ਨੇ ਕਈ ਵਾਰੀ ਉਹਨਾਂ ਦੇ ਕਈ ਵਾਰੀ ਉਹ ਉਸ ਤਰੀਕੇ ਨਾਲ ਐਕਟ ਨਹੀਂ ਕਰ ਸਕਦੇ ਜਿਹੜੇ ਤਰੀਕੇ ਨਾਲ ਉਹ ਕਰਨਾ ਚਾਹੁੰਦੇ ਹੁੰਦੇ ਨੇ, ਤੇ ਤੁਸੀਂ ਮੇਰੇ ਤੇ ਦੋਸ਼ ਲਾਤਾ ਤੂੰ ਤਾਂ ਪ੍ਰਾਪਤ ਕਰਨਾ ਕਰਨਾ। ਖੈਰ ਇਹ ਤੁਹਾਡੀ ਆਪਣੀ ਆਜ਼ਾਦੀ ਹੈ, ਫਿਰ ਵੀ ਅਸੀਂ ਤੁਹਾਨੂੰ ਟਾਈਮ ਦੇਤਾ ਜਿੰਨਾ ਕੁ ਟਾਈਮ ਸੀਗਾ। ਮੈਂ ਅੱਜ ਨਾ ਡਾਕਟਰ ਬਲਜਿੰਦਰ ਸੇਖ ਨੂੰ ਕਿਹਾ ਸੀ ਵੀ ਆਪਾਂ 30-40 ਮਿੰਟ ਲਾਵਾਂਗੇ ਤੇ ਸਾਡੇ ਕੋਲ 20 ਮਿੰਟ ਬਚੇ ਨੇ। ਖੈਰ ਸਾਡੇ ਨਾਲ ਹਾਜ਼ਰ ਨੇ ਡਾਕਟਰ ਸਾਹਿਬ ਨਿਗਾ, ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਧੰਨਵਾਦ ਬਰਾੜ ਸਾਹਿਬ, ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਇੱਕ ਇਹ ਦੱਸੋ ਕਿ ਆਵਾਜ਼ ਤੋਂ ਸਹੀ ਆ ਰਹੀ?
ਬਿਲਕੁਲ ਸਹੀ ਆ ਰਹੀ ਹੈ ਜੀ, ਬਿਲਕੁਲ ਸਹੀ। ਦੋਸਤੋ ਮੈਂ ਦੱਸ ਦੇਣਾ, ਡਾਕਟਰ ਬਲਜਿੰਦਰ ਸੇਖੋਂ PhD ਨੇ ਪਰ ਸਿਹਤ ਦੇ ਖੇਤਰ ਚ ਨਹੀਂ ਹੈ, ਪਰ ਫਿਰ ਵੀ ਸਾਡੀਆਂ ਜਿਹੜੀਆਂ ਗੱਲਾਂ ਨਾ ਕਿਤੇ 6 ਮਹੀਨੇ ਬਾਅਦ ਅਸੀਂ ਕਰਦੇ ਹੁੰਦੇ ਹਾਂ ਸਿਹਤ ਬਾਰੇ। ਮੈਂ ਅੱਜ ਜਾਣ ਬੁੱਝ ਕੇ ਡਾਕਟਰ ਸਾਹਿਬ ਨੂੰ ਲਾਈਨ ਤੇ ਲਿਆ ਸੀਗਾ ਬਈ ਜਿਹੜਾ ਬਲੱਡ ਪ੍ਰੈਸ਼ਰ ਆ ਨਾਰਮਲੀ ਦਵਾਈਆਂ ਦੇ ਨਾਲ ਕੰਟਰੋਲ ਕੀਤਾ ਜਾਂਦਾ, ਡਾਕਟਰ ਐਡਵਾਈਜ਼ ਕਰਦੇ। ਖੈਰ ਡਾਕਟਰ ਆਪਦੇ ਨਜ਼ਰੀਏ ਤੋਂ ਆਪਦੇ ਕੰਮਕਾਰ ਦੇ ਹਿਸਾਬ ਨਾਲ ਪ੍ਰੈਕਟਿਸ ਦੇ ਹਿਸਾਬ ਨਾਲ ਉਹ ਠੀਕ ਹੋਣਗੇ, ਪਰ ਮੈਨੂੰ ਡਾਕਟਰ ਸਾਹਿਬ ਨੇ ਇੱਕ ਲੰਬੀ ਸਟੋਰੀ ਸੁਣਾਈ ਸੀ ਜਿਹੜੀ 2-2.5 ਸਾਲ ਪਹਿਲਾਂ ਆਪਾਂ ਰੇਡੀਓ ਤੇ ਵੀ ਸਾਂਝੀ ਕੀਤੀ ਸੀ। ਇਹਨਾਂ ਨੇ ਇੱਕ ਬੁੱਕ ਦਾ ਰੈਫਰੈਂਸ ਦਿੱਤਾ ਸੀ, ਉਹ ਸੀਗੀ ਬੁੱਕ ਹਾਊ ਟੂ ਕੰਟਰੋਲ ਬਲੱਡ ਪ੍ਰੈਸ਼ਰ ਵਿਦਆਊਟ ਮੈਡੀਸਨ। ਫਿਰ ਉਹਦੇ ਲੇਖਕ ਨਾਲ ਕੀ ਵਾਪਰਿਆ ਤੇ ਡਾਕਟਰ ਸਾਹਿਬ ਦਾ ਨਿੱਜੀ ਤਜਰਬਾ ਕੀ ਆ, ਆਪਾਂ 15-20 ਮਿੰਟ ਸਾਂਝਾ ਕਰਾਂਗੇ। ਹਾਂਜੀ ਡਾਕਟਰ ਸਾਹਿਬ, ਕੀ ਤੁਸੀਂ ਸਮਝਦੇ ਹੋ ਬਈ ਬਲੱਡ ਪ੍ਰੈਸ਼ਰ ਜਾਂ ਹੋਰ ਬਿਮਾਰੀਆਂ ਦਵਾਈਆਂ ਤੋਂ ਬਿਨਾਂ ਵੀ ਠੀਕ ਤਰੀਕੇ ਨਾਲ ਮਤਲਬ ਕੰਟਰੋਲ ਹੋ ਸਕਦੀਆਂ ਨੇ?
ਬਰਾੜ ਸਾਹਿਬ, ਕੱਲੀ ਬਲੱਡ ਪ੍ਰੈਸ਼ਰ ਹੀ ਨਹੀਂ, ਆ ਜਿਹੜੀ ਕੋਲੈਸਟ੍ਰੋਲ, ਜਿਹੜੀ 2-3 ਚੀਜ਼ਾਂ ਨਾਲ ਤਾਂ ਮੇਰਾ ਵਾਹ ਪਿਆ, ਕੋਲੈਸਟ੍ਰੋਲ ਵੱਧ ਗਿਆ ਜੀ, ਤੁਹਾਡਾ ਬਲੱਡ ਪ੍ਰੈਸ਼ਰ ਹੋ ਗਿਆ ਜੀ, ਤੁਹਾਨੂੰ ਬਲੱਡ ਪ੍ਰੈਸ਼ਰ ਦੀਆਂ ਗੋਲੀਆਂ ਦੇਣ ਵੇਲੇ ਡਾਕਟਰ ਮੇਰੇ ਯਾਰ ਦੋਸਤ ਬੜੇ ਸੀਗੇ, ਮੈਂ ਉਹਨਾਂ ਕੋਲ ਬੈਠਾ ਰਹਿੰਦਾ ਸੀਗਾ, ਮੈਂ ਇੱਕ ਕੋਲ ਬੈਠਾ ਸੀ, ਇੱਕ ਨੇ ਹੋਰ ਥਾਵਾਂ ਤੋਂ ਵੀ ਮੈਨੂੰ ਗੱਲ ਸੁਣੀ, ਉਹ ਇਹ ਮੇਰੇ ਸਾਹਮਣੇ ਉਹਨੂੰ ਉਹ ਦਵਾਈ ਲਿਖ ਰਿਹਾ ਬਲੱਡ ਪ੍ਰੈਸ਼ਰ ਦੀ, ਤੇ ਨਾਲ ਇਹ ਕਹਿ ਰਿਹਾ ਮੈਂ ਮਰ ਜਾ ਤਾਂ ਮਰ ਜਾ, ਇਹ ਤੂੰ ਜਿੰਨੀ ਦੇਰ ਜਿਉਣਾ ਓਨੀ ਦੇਰ ਖਾਣੀ ਹੀ ਖਾਣੀ ਆ।
ਹਾਂਜੀ,
ਤੇ ਡਾਕਟਰ ਸਾਹਿਬ ਜਿੰਨੀਆਂ ਇਹ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਕੀ ਕੈਮੀਕਲ ਨੇ ਸਾਰੇ, ਜਿੰਨੀਆਂ ਵੀ ਕੋਈ ਦਵਾਈ ਹੋਵੇ, ਜੇ ਕੋਈ ਬੰਦਾ ਤੁਹਾਨੂੰ ਆਯੁਰਵੈਦ ਵਾਲਾ, ਹੋਮਿਓਪੈਥੀ ਵਾਲਾ, ਆ ਉਹ ਜਿਹੜੀ ਮਰਜ਼ੀ ਹੋਵੇ, ਕੈਮੀਕਲ ਜਦੋਂ ਤੁਹਾਨੂੰ ਦੇ ਕੇ ਕਹਿੰਦਾ ਜੀ ਇਹਦਾ ਸਾਈਡ ਇਫੈਕਟ ਕੋਈ ਨੀ, ਉਹਨੂੰ ਕਹੋ ਫਿਰ ਇਹਦਾ ਅਸਰ ਵੀ ਨੀ ਹੋਣਾ ਕੋਈ, ਕਿਉਂਕਿ ਜਦੋਂ ਤੁਹਾਡੇ ਸਰੀਰ ਦੇ ਵਿੱਚ ਕੋਈ ਰਸਾਇਣ ਜਾਂਦਾ ਉਹ ਇੱਕ ਥਾਂ ਤੇ ਨੀ ਕੰਮ ਕਰਦਾ, ਉਹਨੇ ਤਾਂ ਆਪਣੇ ਉਹਦੇ ਸੁਭਾਅ ਮੁਤਾਬਕ ਹਰ ਇੱਕ ਥਾਂ ਤੇ ਕਰਨਾ। ਜਿਵੇਂ ਹੁਣ ਐਟੀਨੋਲੋਲ ਕਰ ਲਓ ਤੁਸੀਂ, ਜਿਹੜੀ ਬਲੱਡ ਪ੍ਰੈਸ਼ਰ ਘਟਾਉਣ ਵਾਲੀ ਦਵਾਈ ਹੈ, ਬੀਟਾ ਬਲੋਕਰ ਹੈ ਉਹ, ਬੀਟਾ ਬਲੋਕਰ ਜਿੱਥੇ ਜਿੱਥੇ ਨਰਵਸ ਸਿਸਟਮ ਵਿੱਚ ਉਹ ਹੈਗਾ ਵਿਚਾਰੇ ਰਸਾਇਣ ਜਿਹਦੇ ਨਾਲ ਸੁਨੇਹਾ ਜਾਂਦਾ ਹੈਗਾ, ਉੱਥੇ ਉਹਨੇ ਸਾਰੀਆਂ ਥਾਵਾਂ ਦੇ ਉੱਤੇ ਅਸਰ ਕਰਨਾ। ਉਹ ਚਲੋ ਸੁਧਾਰਨ ਦੀ ਗੱਲ ਕਰ ਦੇਣਾ, ਬਲੱਡ ਪ੍ਰੈਸ਼ਰ ਦੀ ਤੁਸੀਂ ਐਟੀਕਾਰਡ ਦਵਾਈ ਖਾਂਦੇ ਹੋ ਜਾਂ ਐਟੀਨੋਲੋਲ ਖਾਂਦੇ ਹੋ, ਤੁਹਾਡਾ ਮੂੰਹ ਸੁੱਕੂਗਾ, ਕਿਉਂਕਿ ਉਹਨੇ ਉਹ ਸੁੱਕੂ ਹੀ ਘਟਾਉਣਾ ਤੁਹਾਡਾ,
ਹਾਂਜੀ,
ਤੁਹਾਡੇ ਮੂੰਹ ਚ ਮੁਸ਼ਕ ਵੀ ਆਉਣ ਲੱਗੂਗਾ। ਇਹ ਇੱਕ ਉਦਾਹਰਨ ਹੈ। ਸੋ ਜਿਹੜੀ ਇਹ ਗੱਲ ਕਹਿਣੀ ਕਿ ਇਹ ਤੂੰ ਦਵਾਈ ਸਾਰੀ ਉਮਰ ਖਾਣੀ ਹੈ, ਮੈਨੂੰ ਕਹਿੰਦਾ, ਮੈਂ ਸੋਚਦਾ ਕਿ ਨਹੀਂ, ਡਾਕਟਰ ਜਿਹੜੇ ਮੇਰੇ ਦੋਸਤ ਨੇ ਜਾਂ ਡਾਕਟਰ ਨੇ, ਠੀਕ ਹੈ, ਉਹਨਾਂ ਨੂੰ ਇਹ ਪੜਾਇਆ ਗਿਆ ਕਿ ਇਹਦਾ ਇਲਾਜ ਕੋਈ ਨੀ ਹੈਗਾ, ਇਹ ਬਿਮਾਰੀ ਆ ਜਿਹੜੀ, ਇਹਦਾ ਜੇ ਨਾ ਇਲਾਜ ਕਰੂਗਾ ਬੰਦਾ ਤਾਂ ਉਹ ਉਸਨੂੰ ਜਾਂ ਤਾਂ ਸਟੋਕ ਹੋਊਗਾ, ਜਾਣੀ ਕਿ ਅੰਗ ਦਾ ਦੌਰਾ ਪੈ ਸਕਦਾ, ਵੈਸੇ ਹੀ ਮਰ ਸਕਦਾ, ਜਾਂ ਉਹਨੂੰ ਦਿਲ ਦਾ ਦੌਰਾ ਪਊ, ਇਹਦੇ ਚ ਕੋਈ ਸ਼ੱਕ ਨੀ।
ਹਾਂਜੀ,
ਬਲੱਡ ਪ੍ਰੈਸ਼ਰ ਨੂੰ ਠੀਕ ਰੱਖਣਾ ਆਪਣੇ ਆਪ ਦੇ ਵਿੱਚ ਜ਼ਰੂਰੀ ਹੈ, ਪਰ ਕੀ ਦਵਾਈਆਂ ਤੋਂ ਬਿਨਾਂ ਰੱਖਿਆ ਜਾ ਸਕਦਾ? ਮੈਂ ਕਹਿਣਾ ਜੀ ਹਾਂ, ਰੱਖਿਆ ਜਾ ਸਕਦਾ। ਕੋਲੈਸਟ੍ਰੋਲ ਵੀ ਮੈਂ ਆਪ ਖੁਦ ਆਪਣਾ ਬਰਾੜ ਸਾਹਿਬ ਵੇਖਿਆ, ਉਹਨੂੰ ਠੀਕ ਕੀਤਾ ਜਾ ਸਕਦਾ। ਉਹਨੂੰ ਠੀਕ ਕਰਨ ਵਾਸਤੇ ਪਹਿਲਾਂ ਜਾਣੀ ਇਹ ਕਹਿਣ ਦੀ ਥਾਂ ਕਿ ਤੂੰ 2-4 ਮਹੀਨੇ ਆ ਕਰਕੇ ਤਾਂ ਵੇਖ, ਫਿਰ ਆਪਾਂ ਵੇਖਾਂਗੇ ਵੀ ਜੇ ਨਾ, ਕਿਉਂਕਿ ਇਹ ਇੱਕ ਕੰਮ ਤਾਂ ਕੋਈ ਨੁਕਸਾਨ ਛੇਤੀ ਕਰਦੀਆਂ ਨੇ, ਇਹ ਜਿਹੜੀਆਂ ਬਿਮਾਰੀਆਂ ਨੇ ਲੰਮੇ ਸਮੇਂ ਤੱਕ ਜੇ ਰਹਿਣਗੀਆਂ ਤਾਂ ਜ਼ਰੂਰ ਨੁਕਸਾਨ ਕਰਨਗੀਆਂ, ਇਸ ਕਰਕੇ ਪਹਿਲਾਂ ਆਪਣੀ ਖੁਰਾਕ ਇੱਧਰ ਉੱਧਰ ਕਰਕੇ ਵੇਖੋ, ਉਹਦੇ ਨਾਲ ਠੀਕ ਹੋ ਜਾਂਦਾ।
ਮਤਲਬ ਚਲੋ, ਜੇ ਹੁਣ ਕਿਸੇ ਦਾ ਬਲੱਡ ਪ੍ਰੈਸ਼ਰ ਜਾਂ ਹੋਰ ਬਿਮਾਰੀ ਬਹੁਤ ਹੀ ਵੱਧ ਗਈ ਆ, ਸਾਈਡ ਬਾਈ ਸਾਈਡ ਵੀ ਕਰ ਸਕਦਾ ਬਜਾਏ ਕਿ ਹੁਣ ਜੇ ਹੁਣ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਵਧਿਆ ਪਿਆ, ਉਹਦੀ ਮਜਬੂਰੀ ਬਣ ਗਈ ਦਵਾਈ ਲੈਣਾ, ਉਹ ਤਾਂ ਜਿਹੜੀ ਲੈਣੀ ਆ, ਬਸ ਨਾਲ ਦੀ ਨਾਲ ਉਹ ਥੋੜਾ ਬਹੁਤ ਖੁਰਾਕ ਚ ਇੰਪਰੂਵਮੈਂਟ ਕਰਕੇ ਜਾਂ ਜਿਹੜੇ ਢੰਗ ਤਰੀਕੇ ਤੁਸੀਂ ਦੱਸੋਗੇ ਜਾਂ ਦੱਸਦੇ ਹੋ ਵੀ ਸੈਰ ਕਰੋ, ਫਿਜ਼ੀਕਲ ਐਕਟੀਵਿਟੀ ਘਟਾਓ, ਥੋੜਾ ਥੋੜਾ ਉਹਨੂੰ ਵਧਾਉਂਦੇ ਜਾਓ ਤੇ ਡਾਕਟਰ ਦੀ ਪਰਮਿਸ਼ਨ ਨਾਲ ਹੀ ਤੁਸੀਂ ਆ ਜਿਹੜੀ ਡਾਕਟਰ ਟੇਪਰ ਆਫ ਜਿਹਨੂੰ ਕਹਿੰਦੇ ਉਹ ਕਰਦੇ ਜਾਓ।
ਬਿਲਕੁਲ ਬਿਲਕੁਲ, ਤੁਹਾਡੀ ਵਾਲੀ ਗੱਲ ਸਹੀ ਹੈ। ਸਭ ਤੋਂ ਵਧੀਆ ਗੱਲ ਤਾਂ ਇਹ ਹੈ ਕਿ ਜੇ ਤੁਹਾਡੇ ਕੋਲ ਬਾਹਲੇ ਖਰਚਾ ਵੀ ਨਹੀਂ ਅੱਜ ਕੱਲ੍ਹ ਆਉਂਦਾ ਹੈਗਾ, ਬਲੱਡ ਪ੍ਰੈਸ਼ਰ ਤੁਹਾਨੂੰ ਹੈਗਾ, ਬਲੱਡ ਪ੍ਰੈਸ਼ਰ ਮਿਲਣ ਵਾਲਾ ਜਿਹੜਾ ਯੰਤਰ ਹੈ ਉਹ ਘਰੇ ਲੈ ਆਓ, ਬਹੁਤ ਸਾਰੇ ਲੋਕ ਤਾਂ ਇਹੋ ਜਿਹੇ ਨੇ ਬਰਾੜ ਸਾਹਿਬ ਜਿਹੜੇ ਨਾ ਜਦੋਂ ਡਾਕਟਰ ਕੋਲ ਜਾਂਦੇ ਨੇ ਉਹਨਾਂ ਦਾ ਬਲੱਡ ਪ੍ਰੈਸ਼ਰ ਬੇਸੀ ਚੜ ਜਾਂਦਾ, ਉਹਨੂੰ ਕਹਿੰਦੇ ਨੇ ਵਾਈਟ ਕੋਟ ਸਿੰਡਰੋਮ ਕਿਹਾ ਜਾਂਦਾ ਇਹਨੂੰ, ਵੀ ਜਦੋਂ ਡਾਕਟਰ ਕੋਲ ਜਾਂਦਾ ਉਹਦੇ ਦਿਮਾਗ ਦੇ ਉੱਤੇ ਅਸਰ ਹੁੰਦਾ ਕਿ ਉਹਦਾ ਬਲੱਡ ਪ੍ਰੈਸ਼ਰ ਵੱਧ ਜਾਂਦਾ।
ਅੱਛਾ,
ਜੇ ਤੁਸੀਂ ਘਰੇ ਮਿਲੋਗੇ, ਹਾਂਜੀ ਜੇ ਤੁਸੀਂ ਘਰੇ ਮਿਲੋਗੇ ਤਾਂ ਹੋ ਸਕਦਾ ਘੱਟ ਹੋਵੇ ਤੁਹਾਡਾ, ਹੋ ਸਕਦਾ ਠੀਕ ਹੀ ਹੋਵੇ। ਮੈਂ ਬਰਾੜ ਸਾਹਿਬ ਕਿਸੇ ਨੂੰ ਜਾਣੀ ਚਾਰ ਗੋਲੀਆਂ ਖਾਣ ਵਾਲਾ ਬੰਦਾ ਬਲੱਡ ਪ੍ਰੈਸ਼ਰ ਦੀਆਂ ਜਾਂ ਉਹਦੇ ਨਾਲ ਰਿਲੇਟਡ ਚੀਜ਼ਾਂ ਦੀਆਂ ਜੀਰੋ ਕਰਿਆ ਹੈ।
ਤੁਹਾਡਾ ਬਲੱਡ ਪ੍ਰੈਸ਼ਰ ਕਿੰਨਾ ਹੁੰਦਾ ਸੀ ਵੈਸੇ? ਤੁਹਾਨੂੰ ਚਾਰ ਗੋਲੀਆਂ ਖਾਣੀਆਂ ਪੈਂਦੀਆਂ ਸੀ?
ਮੇਰਾ 170 ਹਿਟਲਾ 110
ਅੱਛਾ
ਤੇ ਆ ਜਾਂਦਾ ਸੀ ਕਦੇ, ਆਮ ਨੀ ਇੰਨਾ ਹੁੰਦਾ ਸੀ,
ਹੁਣ ਬਿਲਕੁਲ ਠੀਕ ਰਹਿੰਦਾ।
ਦੇਖੋ ਜਦੋਂ ਤੁਹਾਡੇ ਦਿਮਾਗ ਦੇ ਉੱਤੇ ਟੈਨਸ਼ਨ ਹੈ, ਮੇਰਾ ਵੀ ਕਈ ਵਾਰ ਚੜ ਜਾਂਦਾ। ਹੁਣ ਤੁਹਾਨੂੰ ਇੱਕ ਹੋਰ ਉਦਾਹਰਣ ਦਿੰਦਾ ਮੈਂ ਆਪਣੀ ਹੋਈ ਤੱਕੀ ਦੇਣੀ ਹੈ। ਮੈਨੂੰ 1980 ਦਾ ਦੇਖ ਲੋ, ਜੇ ਮੈਂ ਪੂਰੀਆਂ ਦਵਾਈਆਂ ਖਾਂਦੀਆਂ ਹੁੰਦੀਆਂ ਬਲੱਡ ਪ੍ਰੈਸ਼ਰ ਦੀਆਂ, ਹੁਣ ਮਰ ਗਿਆ
ਕੀਰਤਨ ਸੋਲਾ ਬਹੁਤ ਦੇਰ ਪਹਿਲਾਂ ਪੜਿਆ ਜਾਣਾ ਸੀ। ਹਾਂਜੀ,
44 ਸਾਲ ਹੋ ਗਏ, ਮੈਂ ਛੱਡੀਆਂ ਨਹੀਂ ਗਈਆਂ ਤਾਂ ਬਚਿਆ ਹੋਇਆ। ਤੇ ਪਰ ਇਹ ਵੀ ਨੀ ਮੈਂ ਬਾਰ ਬਾਰ ਇਹ ਕਹਿਣਾ ਕਿ ਐਵੇਂ ਨਾ ਛੱਡ ਦਿਓ, ਹਾਂਜੀ ਛੱਡ ਦਿਓ ਬਸ। ਤੇ ਬਰਾੜ ਸਾਹਿਬ ਹੁਣ ਪਿੱਛੇ ਜੇ ਨਾ ਦਿਮਾਗ ਦੇ ਉੱਤੇ ਕੋਈ ਹੁੰਦੀਆਂ ਦਿਮਾਗ ਦੇ ਉੱਤੇ ਪਰੇਸ਼ਾਨੀ ਆ ਜਾਂਦੀਆਂ, ਪਰਿਵਾਰ ਹੈ ਆਪਣੇ ਉਹ ਵੱਧ ਗਿਆ ਮੇਰਾ ਬਲੱਡ ਪ੍ਰੈਸ਼ਰ। ਮੈਂ ਡਾਕਟਰ ਨੂੰ ਕਿਹਾ ਮੈਨੂੰ ਐਂ ਲੱਗਦਾ ਵੀ ਹੁਣ ਕੰਟਰੋਲ ਨੀ ਹੁੰਦਾ, ਤੁਸੀਂ ਮੈਨੂੰ ਦਵਾਈ ਦੇ। ਅੱਛਾ, ਹੁਣ ਮੈਂ ਉਹਦਾ ਨਾਂ ਨੀ ਲੈਂਦਾ ਦਵਾਈ ਦਾ, ਚੱਲ ਨਾਂ ਵੀ ਲੈਣਾ ਕੈਂਡੀਸਾਰਟਨ ਹੈ। ਉਹਨਾਂ ਨੇ ਮੈਨੂੰ ਜੀ ਉਹ 16 ਮਿਲੀਗ੍ਰਾਮ ਪਰ ਡੇ ਦੇ ਦਿੱਤੀ। ਤੇ ਬਰਾੜ ਸਾਹਿਬ ਮੈਂ ਕੀ ਕਰਿਆ, ਮੈਂ ਉਹ ਜੋ ਥੋੜਾ ਜਿਹਾ ਮੇਰਾ ਜਾਣੀ ਪਰੇਸ਼ਾਨੀ ਠੀਕ ਹੋਈ, ਮੈਂ ਉਹ 8 ਕਰਤੀ।
ਅੱਛਾ,
ਬਲੱਡ ਪ੍ਰੈਸ਼ਰ ਮਿਲਦਾ ਠੀਕ ਸੀ, ਮੈਂ ਉਹ 4 ਕਰ ਦਿੱਤੀ, ਬਲੱਡ ਪ੍ਰੈਸ਼ਰ ਮਿਲਦਾ ਰਿਹਾ ਠੀਕ ਸੀ।
ਮਤਲਬ ਹੌਲੀ 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 ਘਟਾਓ, ਹੌਲੀ ਹੌਲੀ ਘਟਾਓ, ਨਹੀਂ ਤਾਂ ਨੁਕਸਾਨ ਵੀ ਹੋ ਸਕਦਾ। ਜੇ ਤੁਸੀਂ ਇੱਕੋ ਦਮ ਘਟਾ ਦੋਗੇ, ਬੰਦ ਕਰ ਦੋਗੇ, ਨੁਕਸਾਨ ਵੀ ਹੋ ਸਕਦਾ।
ਇਹ ਤਾਂ ਜਿਵੇਂ ਜਿਹੜੀਆਂ ਬੀਟਾ ਬਲੋਕਰ ਨੇ ਤੁਸੀਂ ਇੱਕਦਮ ਘਟਾਓਗੇ, ਬਲੱਡ ਹਾਰਟ ਅਟੈਕ ਹੋ ਸਕਦਾ, ਕੋਈ ਸ਼ੱਕ
ਨਹੀਂ।
ਬੜਾ ਬੜਾ ਨਾ ਦੋ ਧਾਰੀ ਤਲਵਾਰ ਹੈ। ਤੇ ਦੂਜੇ ਪਾਸੇ ਗੱਲਾਂ ਹੋਰ ਆਪਾਂ ਕਰੀਏ ਨਾ, ਮੁੱਖ ਤੌਰ ਦੇ ਉੱਤੇ ਜਿਹੜੇ ਬੰਦਿਆਂ ਨੇ ਇਹ ਕਿਤਾਬਾਂ ਲਿਖੀਆਂ ਕਿ ਬਲੱਡ ਪ੍ਰੈਸ਼ਰ ਜਿਹੜਾ ਬਗੈਰ ਦਵਾਈ ਤੋਂ ਠੀਕ ਕੀਤਾ ਜਾ ਸਕਦਾ, ਉਹਨਾਂ ਦਾ ਇਹ ਕਹਿਣਾ ਸੀਗਾ ਕਿ ਬਲੱਡ ਪ੍ਰੈਸ਼ਰ ਮੁੱਖ ਤੌਰ ਦੇ ਉੱਤੇ ਸੋਡੀਅਮ ਪੋਟਾਸ਼ੀਅਮ ਦਾ ਇਮਬੈਲੈਂਸ ਹੈ। ਸੋਡੀਅਮ ਹੁੰਦਾ ਆਪਣੇ ਨੂਣ ਦੇ ਵਿੱਚ,
ਹਾਂਜੀ,
ਪੋਟਾਸ਼ੀਅਮ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਹੈ, ਐਵੋਕੈਡੋ ਚ ਬੜਾ ਹੈਗਾ, ਮੂੰਗਫਲੀ ਚ ਬੜਾ ਹੈਗਾ, ਤੇ
ਕੇਲਿਆਂ ਦੇ ਵਿੱਚ ਹੈਗਾ,
ਕੇਲੇ ਚ, ਹਾਂਜੀ, ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਚ ਬੜਾ ਹੈਗਾ। ਵੀ ਜੇ ਤੁਸੀਂ ਪੋਟਾਸ਼ੀਅਮ ਵਧਾ ਦਿਓਗੇ ਤੇ ਸੋਡੀਅਮ ਘਟਾ ਦਿਓਗੇ, ਬਲੱਡ ਪ੍ਰੈਸ਼ਰ ਤੁਹਾਡਾ 99% ਠੀਕ ਹੋ ਜਾਂਦਾ। ਦੂਜੇ ਪਾਸੇ ਇਹ ਵੀ ਬੜਾ ਤਮਾਸ਼ਾ ਹੈਗਾ ਕਿ ਜੇ ਤੁਸੀਂ ਪੋਟਾਸ਼ੀਅਮ ਬਹੁਤ ਜ਼ਿਆਦਾ ਵਧਾ ਤਾ ਤਾਂ ਵੀ ਖਤਰਨਾਕ ਹੈ,
ਫਿਰ ਕੀ ਹੋ ਜਾਂਦਾ ਜੀ?
ਹਾਂ, ਤੇ ਬਰਾੜ ਸਾਹਿਬ ਇੱਕ ਇਹ ਵੀ ਕਈ ਬੰਦੇ ਕੀ ਕਰਦੇ ਡਰ ਕੇ ਨਾ, ਵੀ ਡਾਕਟਰ ਨੇ ਕਿਹਾ ਨੂਣ ਘਟਾ ਦੇ, ਨੂਣ ਤਕਰੀਬਨ ਜ਼ੀਰੋ ਕਰਦਾ। ਉਹ ਭਾਈ, ਨੂਣ ਤੋਂ ਬਿਨਾ ਨਹੀਂ ਸਰੀਰ ਚੱਲਦਾ। ਨੂਣ ਦੇ ਵਿੱਚ ਜਿਹੜਾ ਸੋਡੀਅਮ ਹੁੰਦਾ ਹੈਗਾ, ਸੋਡੀਅਮ ਤੇ ਪੋਟਾਸ਼ੀਅਮ ਦੋਨੇ ਰਲ ਕੇ ਜਿਹੜਾ ਬਿਜਲੀ ਦਾ ਕਰੰਟ ਸਰੀਰ ਦੇ ਵਿੱਚ ਚੱਲਦਾ, ਦਿਮਾਗ ਤੋਂ ਥੱਲੇ ਤੱਕ ਜਿਹੜੇ ਸੁਨੇਹੇ ਭੇਜਣੇ ਥੱਲੇ ਤਾਂ ਤੱਕ ਸੁਨੇਹੇ ਜਾਣੇ ਨੇ, ਉਹ ਸੋਡੀਅਮ ਤੇ ਪੋਟਾਸ਼ੀਅਮ ਰਲ ਕੇ ਇੱਧਰ ਉੱਧਰ ਚਲਾਉਂਦੇ ਨੇ, ਜਾਣੇ ਭੇਜਦੇ ਨੇ।
ਮਤਲਬ ਹਰੇਕ ਸੈੱਲ ਦੇ ਵਿੱਚ ਹੁੰਦੇ ਆ, ਕਹਿ ਲੋ ਹਰੇਕ ਸੈੱਲ ਚ, ਹਰੇਕ ਜਿਹੜਾ ਇਲੈਕਟ੍ਰੋਲਾਈਟ ਹੈ,
ਖਾਸ ਤੌਰ ਤੇ ਬਰਾੜ ਸਾਹਿਬ ਜਿਹੜਾ ਨਰਵ ਹੈ, ਨਰਵ ਦੇ ਵਿੱਚ ਸੋਡੀਅਮ ਪੋਟਾਸ਼ੀਅਮ ਪੰਪ ਕਹਿੰਦੇ, ਸੋਡੀਅਮ ਪੋਟਾਸ਼ੀਅਮ ਸਿਸਟਮ ਹੈ, ਨਰਵ ਦੇ ਵਿੱਚ ਸੋਡੀਅਮ ਤੇ ਪੋਟਾਸ਼ੀਅਮ ਰਲ ਕੇ ਸੁਨੇਹਾ ਭੇਜਦੇ ਨੇ।
ਹਾਂਜੀ,
ਤੇ ਜੇ ਤੁਸੀਂ ਇਹ ਘਟਾ ਤਾ, ਪਹਿਲੀ ਨਿਸ਼ਾਨੀ ਤੁਹਾਨੂੰ ਆਊ ਕਿ ਤੁਹਾਡੀਆਂ ਲੱਤਾਂ ਦੇ ਵਿੱਚ ਕਰਿੱਲ ਪੈਣੇ ਸ਼ੁਰੂ ਹੋ ਜਾਣਗੇ। ਜੇ ਤੁਸੀਂ ਫੇਰ ਵੀ ਨਹੀਂ ਮੰਨਦੇ ਤਾਂ ਇਹ ਬਹੁਤ ਖਤਰਨਾਕ, ਹਸਪਤਾਲ ਜਾ ਕੇ
ਡਿੱਗੋਗੇ। ਇਹਦਾ ਮਤਲਬ ਨਮਕ ਨਹੀਂ ਆਏ, ਬਿਲਕੁਲ ਛੱਡਣਾ ਨਹੀਂ ਚਾਹੀਦਾ, ਨਮਕ ਵੀ ਬਹੁਤ ਜ਼ਰੂਰੀ ਆ, ਸੋਡੀਅਮ ਜਿਹਨੂੰ ਕਹਿੰਦੇ ਆ, ਸੋਡੀਅਮ ਕਲੋਰਾਈਡ,
ਬਿਲਕੁਲ ਸੋਡੀਅਮ ਤੇ ਉਹਦਾ 6 ਗ੍ਰਾਮ ਉਹ 2700 ਮਿਲੀਗ੍ਰਾਮ ਚਾਹੀਦਾ ਸਾਰੇ ਦਿਨ ਦੇ ਵਿੱਚ ਆਪਾਂ ਨੂੰ। ਦੂਜੀਆਂ ਚੀਜ਼ਾਂ ਚ ਵੀ ਮਿਲ ਜਾਂਦਾ, ਹਰੇਕ ਚੀਜ਼ ਜਿਹੜੀ ਖਾਂਦੇ ਆਪਾਂ ਉਹਦੇ ਸੋਡੀਅਮ ਹੁੰਦਾ।
ਹਾਂਜੀ,
ਤੇ ਜਿਹੜੀ ਕੱਲਾ ਸੋਡੀਅਮ ਜੇ ਆਪਾਂ ਕਹੀਏ ਤੇ ਇੱਕ ਚਮਚਾ ਨੂਣ ਦਾ ਸਾਰੇ ਦਿਨ ਦੇ ਵਿੱਚ ਬਹੁਤ ਹੁੰਦਾ, ਆਪਾਂ ਪੰਜਾਬੀ ਤੋਂ ਉਦੋਂ ਕਿਤੇ ਵੱਧ ਖਾ ਜਾਂਦੇ ਜੀ। ਸੋਡੀਅਮ ਦੀ ਘੱਟਤਾ ਨੀ, ਸੋਡੀਅਮ ਦੀ ਤੁਸੀਂ ਆਪ ਖੁਦ ਛੱਡੋਗੇ, ਪਰ ਜਿਵੇਂ ਹੀ ਜੀਰੋ ਕਰ ਦੋਗੇ ਤਾਂ ਖਤਰਨਾਕ ਹੈ। ਉਹਨੂੰ ਘਟਾਓ, ਪੋਟਾਸ਼ੀਅਮ ਵਧਾਓ, ਤੁਹਾਡਾ ਬਲੱਡ ਪ੍ਰੈਸ਼ਰ ਠੀਕ ਹੋ ਜਾਊਗਾ, ਹੋਣਾ ਚਾਹੀਦਾ। ਤੇ ਮਿਲਣ ਦਿਓ, ਅੱਜ ਕੱਲ ਤਾਂ ਬਰਾੜ ਸਾਹਿਬ ਜਿਹੜੀਆਂ ਆਪਣੇ ਫਾਰਮੇਸੀਆਂ ਨੇ ਉੱਥੇ ਲੱਗੇ ਹੋਏ ਬਲੱਡ ਪ੍ਰੈਸ਼ਰ ਮਿਲਣ ਵਾਲੀਆਂ ਮਸ਼ੀਨਾਂ, ਨਹੀਂ ਤਾਂ ਉੱਥੇ ਜਾ ਕੇ ਮਿਲ ਲਓ। ਸੋ ਘਟਾਓ ਹਿਸਾਬ ਨਾਲ, ਇਹ ਨੀ ਹੈਗਾ ਕਿ ਦਵਾਈ ਨੂੰ ਉਹ ਮਾਰਿਆ ਵਗਾ ਕੇ ਤੇ ਮੁੜ ਕੇ ਤੁਸੀਂ ਆਪਦੀਆਂ ਇਹ ਤਜਰਬੇ ਕਰਨ ਲੱਗੇ, ਇਹ ਵੀ ਖਤਰਨਾਕ ਹੈ।
ਡਾਕਟਰ ਸਾਹਿਬ ਫਿਜ਼ੀਕਲ ਐਕਟੀਵਿਟੀ ਦਾ ਕਿੰਨਾ ਕੁ ਰੋਲ ਆ ਬਲੱਡ ਪ੍ਰੈਸ਼ਰ ਨੂੰ ਮੇਨਟੇਨ ਕਰਨ ਦੇ ਵਿੱਚ, ਦੌੜਨਾ ਭੱਜਣਾ ਜਾਂ ਸੈਰ ਕਰਨਾ ਜਾਂ ਸਾਈਕਲਿੰਗ ਕਰਨੀ ਜਿਮ ਚ ਜਾਣਾ?
ਡਾਕਟਰ ਸਾਹਿਬ ਜਿਹੜੀ ਕਸਰਤ ਹੈ, ਜਿਹੜਾ ਤੁਰਨਾ ਫਿਰਨਾ ਭੱਜਣਾ ਨੱਠਣਾ, ਤੁਸੀਂ ਵੈਸੇ ਤਾਂ ਹੈਗਾ ਕਿ ਸਾਇੰਸ ਇਹ ਕਹਿੰਦੀ ਹੈ ਕਿ ਘੱਟ ਤੋਂ ਘੱਟ ਜਿਹੜਾ ਬੰਦਾ ਦਿਨ ਦੇ ਵਿੱਚ 6 ਮਿੰਟ ਹੀ, ਉਦਾਂ ਤਾਂ ਚਲਦੇ ਚਲਦੇ ਉਹ 13 ਕਿਤੇ ਜਾ ਵੜਦੇ ਨੇ, ਪਰ ਘੱਟ ਤੋਂ ਘੱਟ ਦੀਆਂ ਗੱਲਾਂ ਵੀ ਮੈਂ ਦੇਖੀਆਂ ਨੇਗੀਆਂ ਵੀ 6 ਮਿੰਟ ਰੋਜ਼ ਤੁਹਾਡਾ ਸਾਹ ਚੜ੍ਹਨਾ ਜ਼ਰੂਰੀ ਹੈ, ਜੇ ਚੜੂਗਾ ਤਾਂ ਤੁਹਾਡਾ ਦਿਲ ਦਿਮਾਗ ਸਾਰਾ ਕੁਝ ਤਕਰੀਬਨ ਠੀਕ ਰਹਿੰਦਾ, ਤੇ ਬਲੱਡ ਪ੍ਰੈਸ਼ਰ ਵੀ ਜੇ ਜਦੋਂ ਤੁਸੀਂ ਐਕਸਰਸਾਈਜ਼ ਕਰਨ ਲੱਗ ਜਾਂਦੇ ਹੋ ਉਹਦੇ ਨਾਲ ਘੱਟਦਾ, ਯੋਗਾ ਕਰਨ ਦੇ ਨਾਲ ਵੀ ਘੱਟਦਾ, ਕਿਉਂਕਿ ਜਿਹੜੀਆਂ ਸਾਹ ਦੀਆਂ ਐਕਸਰਸਾਈਜ਼ਾਂ ਨੇ ਤੁਹਾਡੇ ਸਰੀਰ ਦੇ ਵਿੱਚ ਆਕਸੀਜਨ ਵਧਾਉਂਦੀਆਂ ਨੇਗੀਆਂ, ਜਿਹੜੀਆਂ ਸਾਹ ਵਾਲੀਆਂ ਯੋਗਾ ਵਾਲੀਆਂ ਲੰਮੇ ਸਾਹ ਲੈਣ ਵਾਲੀਆਂ ਤੇ ਦੂਜੀਆਂ ਹੈਗੀਆਂ ਐਕਸਰਸਾਈਜ਼ਾਂ, ਉਹ ਸਾਹ ਦੇ ਵਿੱਚ ਜਦੋਂ ਜ਼ਿਆਦਾ ਆਪਾਂ ਲੰਬੇ ਸਾਹ ਲੈਂਦੇ ਉਹਦੇ ਨਾਲ ਆਕਸੀਜਨ ਆਪਣੇ ਫੇਫੜਿਆਂ ਦੇ ਵਿੱਚ ਜ਼ਿਆਦਾ ਜਾਂਦੀ ਹੈ, ਸਰੀਰ ਚ ਜ਼ਿਆਦਾ ਜਾਂਦੀ ਹੈ, ਲਹੂ ਚ ਜ਼ਿਆਦਾ ਜਾਂਦੀ ਹੈ, ਇਹ ਵੀ ਚੀਜ਼ਾਂ ਚੰਗੀਆਂ ਨੇ, ਇਹ ਸਾਰੀਆਂ ਚੀਜ਼ਾਂ ਰਲ ਕੇ ਤੁਹਾਡੀ ਸਿਹਤ ਜਦੋਂ ਠੀਕ ਹੈ ਤਾਂ 99% ਤੁਹਾਡਾ ਬਲੱਡ ਪ੍ਰੈਸ਼ਰ ਵੀ ਠੀਕ ਹੀ ਹੋ ਜਾਊਗਾ, ਪਰ ਕਈਆਂ ਦਾ ਸਰੀਰ ਇਹੋ ਜਿਹਾ ਹੁੰਦਾ ਹੈਗਾ ਕਿ ਉਹਨਾਂ ਦੀਆਂ ਜਿਹੜੀਆਂ ਲਹੂ ਦੀਆਂ ਨਾਲਾਂ ਉਹ ਜ਼ਿਆਦਾ ਟੈਨਸ਼ਨ ਹੈ ਤਾਂ ਉਹ ਵੀ ਟੈਨਸ਼ਨ ਹੀ ਹੈ, ਪਰ ਮੈਂਟਲ ਟੈਨਸ਼ਨ ਨਾਲ ਬਰਾੜ ਸਾਹਿਬ ਸਭ ਕੁਝ ਜੁੜਿਆ ਹੋਇਆ,
ਉਹ ਸਖ਼ਤ ਹੋ ਜਾਂਦੀਆਂ ਨਾਲ।
ਹਾਂ, ਜੇ ਤੁਸੀਂ ਹੱਸਦੇ ਹੋ ਅਸੀਂ ਤੇ ਤੁਹਾਡੇ ਵੀ ਯਾਦ ਹੋਊ, ਮੇਰੇ ਵੀ ਯਾਦ ਹੈ, ਜਿੰਨਾ ਯੂਨੀਵਰਸਿਟੀਆਂ ਦੇ ਵਿੱਚ ਹੱਸੇ ਹਾਂ ਬੱਲੇ 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 ਬੱਲੇ, ਉਸ ਵੇਲੇ ਕਿਹਨੂੰ ਬਲੱਡ ਪ੍ਰੈਸ਼ਰ ਹੋਣਾ ਸੀ, ਨਾ ਹੁੰਦਾ ਸੀ ਨਾ ਹੋਇਆ, ਤੇ ਉਹ ਜਿਹੜੀਆਂ ਚੀਜ਼ਾਂ ਨੇ ਤੁਹਾਡੇ ਖੁਸ਼ ਰਹਿਣ ਦੇ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਬੇਸੀ ਉਹਦੇ ਨਾਲ ਵੀ ਕਾਫੀ ਘੱਟ ਜਾਂਦਾ। ਅੱਛਾ, ਦੂਜੇ ਪਾਸੇ ਰਿਲੈਕਸ ਸ਼ਬਦ, ਇੱਕ ਯੋਗਾ ਦੇ ਵਿੱਚ ਕਹਿ ਲਓ ਉਹ ਹੈਗਾ ਸ਼ਵ ਆਸਣ ਕਹਿੰਦੇ ਆ ਉਹਨੂੰ, ਬਹਿ ਜਾ ਇਉਂ ਸੋਚ ਵੀ ਤੂੰ ਮਰ ਗਿਆ, ਮਰ ਗਿਆ ਦਾ ਮਤਲਬ ਢਿੱਲਾ ਛੱਡ ਸਰੀਰ ਨੂੰ, ਤੇ ਇਉਂ ਨੀ ਢਿੱਲਾ ਵੀ ਢਿੱਲਾ, ਤੂੰ ਸੋਚਣਾ ਹੈਗਾ ਵੀ ਪੈਰ ਦਾ ਅੰਗੂਠਾ ਢਿੱਲਾ, ਪੈਰ ਦੀਆਂ ਉਂਗਲਾਂ ਢਿੱਲੀਆਂ, ਪੈਰ ਮੇਰਾ ਢਿੱਲਾ, ਤਾਂ ਮੇਰਾ ਢਿੱਲਾ, ਏਦਾਂ ਕਰਦਾ ਕਰਦਾ ਸਾਰੇ ਸਰੀਰ ਨੂੰ ਢਿੱਲਾ ਛੱਡੋ, ਤੇ ਢਿੱਲਾ ਛੱਡ ਕੇ ਤੁਸੀਂ ਬਲੱਡ ਪ੍ਰੈਸ਼ਰ ਪਹਿਲਾਂ ਮਿਲ ਲਿਓ ਫਿਰ ਮਿਲ ਲਿਓ, ਘੱਟ ਤੋਂ ਘੱਟ 10-10 ਥੱਲੇ ਆ ਜਾਂਦੇ।
ਉਹ ਡਾਕਟਰ ਸਾਹਿਬ ਚਲੋ ਆਪਣੇ ਵਿਸ਼ੇ ਤੋਂ ਬਾਹਰ ਦੀ ਗੱਲ ਆ, ਇਹ ਜਿਹੜਾ ਜਿਹੜਾ ਤਰੀਕਾ ਤੁਸੀਂ ਦੱਸਿਆ ਨਾ, ਇਹ ਬਹੁਤ ਸਾਲਾਂ ਬਾਅਦ ਯਾਦ ਆਇਆ ਵੀ ਜਦੋਂ ਕਿਸੇ ਮਾਨਸਿਕ ਰੋਗੀ ਨੂੰ ਹਿਪਨੋਟਾਈਜ਼ ਕਰਨਾ ਹੁੰਦਾ ਸੀ ਨਾ, ਜਾਂ ਜਿਹਨੂੰ ਸਲਾਉਣਾ ਹੁੰਦਾ ਸੀ, ਮਤਲਬ ਨੀਂਦ ਨਹੀਂ ਸੀ ਆਉਂਦੀ, ਤੇ ਇਹ ਢੰਗ ਤਰੀਕਾ ਵਰਤਦੇ ਸੀ ਜੀ, ਬਈ ਉਹਦੇ ਉਹਦੀ ਸਾਰੀ ਜਾਣੀ ਬਾਡੀ ਦੀ ਸੈਰ ਆ ਨਾ ਜਿਹੜੀ, ਉਹ ਪੈਰ ਦੇ ਅੰਗੂਠੇ ਤੇ ਸ਼ੁਰੂ ਕਰ ਲੈਂਦੇ ਸੀ ਵੀ ਮੈਂ ਤਿੰਨ ਗਿਣਦਾ, ਤਿੰਨ ਗਿਣਦੇ ਗਿਣਦੇ ਤੇਰੇ ਪੈਰ ਦਾ ਅੰਗੂਠਾ ਸੌਂਜੂਗਾ, 1-2-3, ਹੌਲੀ ਹੌਲੀ ਕਰਦੇ ਕਰਦੇ ਨਾ ਉਹ ਫਿਰ ਅੰਗੂਠੇ ਤੋਂ ਗਿੱਟਿਆਂ ਤੇ ਪਿੰਜਣੀਆਂ ਤੇ ਗੋਡਿਆਂ ਤੇ ਲੱਕ ਤੇ ਢਿੱਡ ਤੇ ਫਿਰ ਛਾਤੀ ਗਰਦਨ ਆਉਂਦੇ ਆਉਂਦੇ ਜਦੋਂ ਉਹਨੂੰ ਅੱਖਾਂ ਤੇ ਪਹੁੰਚੀਦਾ ਸੀ ਉਹ ਸੱਚੀ ਸੌਂ ਗਿਆ ਹੁੰਦਾ ਸੀ ਜੀ ਹਿਪਨੋਟਾਈਜ਼। ਹਾਂਜੀ, ਫਿਰ ਉਦੋਂ ਬਾਅਦ ਨਾ ਜਿਹੜਾ ਹਿਪਨੋਟਾਈਜ਼ ਦਾ ਤਰੀਕਾ ਸੀ ਵੀ ਤੇਰਾ ਸਰੀਰ ਸੁੱਤਾ ਪਿਆ ਪਰ ਤੇਰਾ ਜਿਹੜਾ ਮਾਇੰਡ ਆ ਉਹ ਜਾਗਦਾ, ਫਿਰ ਉਹਨੂੰ ਸੁਜੈਸ਼ਨ ਦਿੱਤੇ ਜਾਂਦੇ ਸੀ, ਤੁਸੀਂ ਬਹੁਤ ਪੁਰਾਣੀ ਯਾਦ ਤਾਜ਼ਾ ਕਰਵਾਤੀ ਸੀ।
ਠੀਕ ਹੈ ਜੀ, ਠੀਕ ਹੈ, ਜਾਣੀ ਇਹ ਆਪਣੇ ਆਪ ਦੇ ਵਿੱਚ ਇਹ ਵੀ ਰਿਲੈਕਸ ਕਰਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਤੇ ਇੱਕ ਆਪਣਾ ਡਾਕਟਰ ਸਾਹਿਬ ਮੈਂ ਦੇਖਿਆ ਕੋਲੈਸਟ੍ਰੋਲ ਦਾ,
ਹਾਂਜੀ
ਕੋਲੈਸਟ੍ਰੋਲ ਦੇਖੋ ਦੋ ਕਿਸਮ ਦਾ, ਇੱਕ ਮਾੜਾ ਇੱਕ ਚੰਗਾ। ਮਾੜਾ ਜਿਹੜਾ ਹੈਗਾ ਉਹ ਹੈਗਾ ਲੋ ਡੈਂਸਿਟੀ ਲਿਪੋਪ੍ਰੋਟੀਨ, ਲਿਪੋਪ੍ਰੋਟੀਨ ਤਾਂ ਜਦੋਂ ਉਹਦੇ ਨਾਲ ਪ੍ਰੋਟੀਨ ਰਲ ਜਾਂਦੇ ਨੇ ਤੇ ਮਾੜੇ ਕੋਲੈਸਟ੍ਰੋਲ ਦੇ ਨਾਲ ਔਰ ਫੈਟ ਦੇ ਨਾਲ, ਤਾਂ ਉਹ ਲੋ ਡੈਂਸਿਟੀ ਬਣ ਜਾਂਦਾ। ਇੱਕ ਹੈਗਾ ਹਾਈ ਡੈਂਸਿਟੀ, ਹਾਈ ਮਾੜੇ ਕੋਲੈਸਟ੍ਰੋਲ ਨੂੰ ਅਸੀਂ ਕਹਿੰਦੇ ਇਹਦੀਆਂ ਭੈੜੀਆਂ ਆਦਤਾਂ ਨੇ, ਇਹ ਤੁਰਿਆ ਜਾਂਦਾ ਜਾਂਦਾ ਗੰਦ ਖਿਲਾਰਦਾ, ਤੁਹਾਡੀਆਂ ਲਹੂ ਦੀਆਂ ਨਾਲਾਂ ਦੀ ਕਿਤੇ ਕੁਛ ਛੜਤਾ, ਕਿਤੇ ਕੁਛ ਛੜਤਾ, ਕਿਤੇ ਕੁਛ ਛੜਤਾ, ਕਿਤੇ ਜੰਮ ਗਿਆ, ਕਿਤੇ ਬੈਠ ਗਿਆ। ਜਿਹੜਾ ਹਾਈ ਡੈਂਸਿਟੀ ਲਿਪੋ ਪ੍ਰੋਟੀਨ ਹੈ ਉਹ ਤੁਹਾਡਾ ਚੰਗਾ ਕੋਲੈਸਟ੍ਰੋਲ ਹੈ, ਉਹ ਫਿਰਦਾ ਫਿਰਦਾ ਜਿਹੜਾ ਇਸ ਦਾ ਖਲਾਰਾ ਪਾਇਆ ਹੁੰਦਾ ਉਹਨੂੰ ਇਕੱਠਾ ਕਰ ਲੈਂਦਾ, ਨਾੜਾਂ ਤੁਹਾਡੀਆਂ ਸਾਫ਼ ਕਰ ਦਿੰਦਾ।
ਹਾਂਜੀ,
ਤੇ ਜਦੋਂ ਤੁਹਾਨੂੰ ਡਾਕਟਰ ਕਹਿੰਦਾ ਤੁਹਾਨੂੰ ਕੋਲੈਸਟ੍ਰੋਲ ਹੋ ਗਿਆ ਜੀ, ਤੁਹਾਨੂੰ ਕੋਲੈਸਟ੍ਰੋਲ ਦੀਆਂ ਗੋਲੀਆਂ ਖਾਣੀਆਂ ਪੈਣੀਆਂ, ਕੋਸ਼ਿਸ਼ ਕਰੋ ਪਹਿਲਾਂ ਕਿ ਇਹ ਠੀਕ ਹੋ ਜਾਵੇ, ਤੁਹਾਡੀ ਖੁਰਾਕ ਨਾਲ ਠੀਕ ਹੋ ਜਾਵੇ। ਹੁਣ ਖੁਰਾਕ ਕਿੱਥੋਂ ਕਿਹੜੀ ਖਾਓਗੇ ਤੁਸੀਂ? ਬਈ ਖੁਰਾਕ ਤਾਂ ਹੋਰ ਬਹੁਤ ਦੱਸ ਸਕਦਾ ਮੈਂ, ਅਖਰੋਟ ਲੈ ਲਓ, ਬਦਾਮ ਲੈ ਲਓ, ਇਹਨਾਂ ਵਿੱਚ ਚੰਗਾ ਕੋਲੈਸਟ੍ਰੋਲ ਹੁੰਦਾ ਹੈਗਾ, ਜਾਂ ਚੰਗਾ ਫੈਟ ਹੈ, ਚੰਗਾ ਫੈਟ ਅੰਦਰ ਲੈ ਕੇ ਚੰਗਾ ਕੋਲੈਸਟ੍ਰੋਲ ਬਣਦਾ। ਇੱਕ ਬਰਾੜ ਸਾਹਿਬ ਅੱਜ ਕੱਲ ਆਉਂਦਾ ਐਵੋਕੈਡੋ, ਸੋਰੀ ਓਲਿਵ ਆਇਲ, ਜੈਤੂਨ ਪੰਜਾਬੀ ਚ ਕਹਿੰਦੇ ਓਲਿਵ ਆਇਲ ਇੱਕ ਤਾਂ ਹੈਗਾ ਕੜੱਤਣ ਵਾਲਾ, ਉਹ ਤਾਂ ਆਮ ਪੰਜਾਬੀਆਂ ਤੋਂ ਖਾਧਾ ਨੀ ਜਾਂਦਾ, ਕਈ ਵਾਰ ਥੋੜੇ ਜਿਹੇ ਪੈਸੇ ਵੱਧ ਲੈਂਦੇ ਨੇ, ਉਹਦੇ ਚੋਂ ਕੜੱਤਣ ਕੱਢੀ ਹੁੰਦੀ ਹੈ, ਲਾਈਟ ਟੇਸਟਿੰਗ ਓਲਿਵ ਆਇਲ, ਉਹ ਲੈਓ, ਉਹਨੂੰ ਤੁਸੀਂ ਘਿਓ ਵਾਂਗੂ, ਜਿਵੇਂ ਘਿਓ ਚ ਆਪਾਂ ਪਾਉਂਦੇ ਹੁੰਦੇ ਸੀ ਪਹਿਲਾਂ ਸਬਜ਼ੀ ਚ ਦਾਲ ਚ ਘਿਓ ਪਾਉਂਦੇ ਹੁੰਦੇ ਸੀ, ਉਹਨੂੰ ਕੱਚਾ ਪਾਉਣਾ ਸਿੱਧਾ ਪਾਓ, ਜੇ ਤੁਹਾਡਾ ਕੋਲੇਸਟ੍ਰੋਲ ਵਾਲਾ ਤੁਹਾਡੇ ਟੈਸਟ ਤੁਸੀਂ ਇੱਧਰ ਉੱਧਰ ਹੋਏ ਹੋਏ ਨੇ, ਤੁਸੀਂ ਜਾ ਕੇ ਟੈਸਟ ਕਰਾਇਓ, ਤਾਂ ਇੱਕ ਮਹੀਨੇ ਦਾ ਨਹੀਂ ਦੋ ਤਿੰਨ ਮਹੀਨਿਆਂ ਬਾਅਦ ਠੀਕ ਹੋਊ ਪੂਰਾ, ਤੇ ਤਿੰਨ ਕੁ ਮਹੀਨਿਆਂ ਬਾਅਦ ਤੁਸੀਂ ਦੇਖੋਗੇ ਤੁਹਾਡਾ ਹਾਈ ਲੋ ਡੈਂਸਿਟੀ ਜਿਹੜਾ ਹੈਗਾ ਉਹ ਘੱਟ ਜੂ, ਜਾਂ ਜੇ ਉਨਾ ਵੀ ਰਿਹਾ ਤਾਂ ਰਹਿਣ ਦਿਓ ਉਹਨਾਂ ਨੂੰ। ਹਾਈ ਡੈਂਸਿਟੀ ਤੇ ਇਹਦੀ ਰੇਸ਼ੋ ਹੁੰਦੀ ਆ ਆਪਸ ਵਿੱਚ, ਹਾਈ ਡੈਂਸਿਟੀ ਲਿਪੋਪ੍ਰੋਟੀਨ ਤੁਹਾਡੇ ਇੰਨੇ ਵਧ ਜਾਣਗੇ ਕਿ ਤੁਹਾਡਾ ਕੋਲੇਸਟ੍ਰੋਲ ਵਾਲਾ ਜਿਹੜੀ ਪ੍ਰੋਫਾਈਲ ਉਹ ਠੀਕ ਹੋ ਜੂ। ਇਹ ਮੈਂ ਕਰਕੇ ਵੇਖਿਆ, ਇਹ ਮੈਂ ਹੁਣ ਕਈ ਉਦਾਹਰਣਾਂ ਦੇ ਸਕਦਾ ਜਿਹਨਾਂ ਨੂੰ ਮੈਂ ਕਿਹਾ ਉਹ ਮੈਨੂੰ ਕੋਲੇਸਟ੍ਰੋਲ ਹੋਊਗਾ ਜੀ ਡਾਕਟਰ ਕਹਿੰਦਾ ਗੋਲੀਆਂ ਖਾ ਲੈ, ਉਹ ਮੈਂ ਕਿਹਾ ਤੂੰ ਆਹ ਕਰਕੇ ਵੇਖ, ਜੇ ਨਾ ਠੀਕ ਹੋਇਆ ਤਾਂ ਫਿਰ ਗੋਲੀ ਭਾਈ ਗੋਲੀਆਂ ਵੀ ਖਾ ਲਈ। ਤੇ ਬਰਾੜ ਸਾਹਿਬ ਕੋਲੇਸਟ੍ਰੋਲ ਵੀ ਓਲਿਵ ਆਇਲ ਨਾਲ ਠੀਕ ਹੋ ਜਾਂਦਾ, ਇਹਦੇ ਚ ਕੋਈ ਸ਼ੱਕ ਨਹੀਂ।
ਵਾਹ ਜੀ ਵਾਹ ਡਾਕਟਰ ਸਾਹਿਬ, ਆਪਣਾ ਸਮਾਂ ਨਾ ਸਮਾਪਤੀ ਵੱਲ ਆਪਾਂ ਫੇਰ ਡਿਟੇਲ ਚ ਗੱਲ ਕਰਾਂਗੇ। ਬੜੀ ਤੁਸੀਂ ਨਾ ਜਿਹੜੀ ਜਾਣਕਾਰੀ ਦਿੱਤੀ ਹੈ ਗਿਆਨ ਭਰਪੂਰ ਹੈ ਤੇ ਪ੍ਰੈਕਟੀਕਲੀ ਕੰਮ ਆਉਣ ਵਾਲੀ ਹੈ ਇਹ ਤਕਰੀਬਨ ਪ੍ਰੋਬਲਮਸ ਇੱਕ ਖਾਸ ਉਮਰ ਤੋਂ ਬਾਅਦ ਸਾਰਿਆਂ ਨੂੰ ਹੋ ਜਾਂਦੀਆਂ ਨੇ। ਮਿਹਰਬਾਨੀ ਡਾਕਟਰ ਸਾਹਿਬ ਤੁਸੀਂ ਫੋਨ ਨੰਬਰ ਦਿਓ ਜੀ ਆਪਣਾ।
905-785-9057-811-197 ਮੇਰਾ ਟੈਲੀਫੋਨ ਨੰਬਰ ਹੈ ਜੀ। ਬੈਠ ਸਾਹਿਬ
ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ, ਆਪਾਂ ਫੇਰ ਕਿਸੇ ਦਿਨ ਡਿਟੇਲ ਚ ਹੋਰ ਜਾਣਕਾਰੀ ਸਾਂਝੀ ਕਰਾਂਗੇ। ਮਿਹਰਬਾਨੀ,
ਜ਼ਰੂਰ
ਮਿਹਰਬਾਨੀ। ਦੋਸਤੋ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਸੀ ਆਸਰਾ ਲਾਇਰਸ ਵਾਲੇ, 905-456-2020 ਨੰਬਰ ਆ ਜੀ ਇਹਨਾਂ ਦਾ। ਰੀਅਲ ਸਟੇਟ ਕਲੋਜ਼ਿੰਗ ਕਰਾਉਣੀ ਹੈ ਤੇ ਫਿਰ ਤੁਸੀਂ ਇਹਨਾਂ ਨਾਲ ਹੀ ਸੰਪਰਕ ਕਰਨਾ, ਬੜੀ ਸਮੂਥ ਕਲੋਜ਼ਿੰਗ ਹੋਊਗੀ, ਕੋਈ ਪ੍ਰੋਬਲਮ ਨਹੀਂ ਆਉਂਦੀ। 905-456-2020। ਇਮੀਗ੍ਰੇਸ਼ਨ ਦਾ ਕੋਈ ਵੀ ਕੰਮ ਆ ਮਨਮਿੰਦਰ ਖੋਸਾ ਜੀ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ, ਤੇ ਉਹਨਾਂ ਦਾ ਨੰਬਰ ਹੈਗਾ ਜੀ 647-646-3000 ਤੇ ਇਹਨਾਂ ਨਾਲ ਜ਼ਰੂਰ ਤੁਸੀਂ ਸੰਪਰਕ ਕਰਨਾ। ਅੱਛਾ, ਕਈ ਵਾਰੀ ਕੀ ਹੁੰਦਾ ਵੀ ਤੁਸੀਂ ਕਿਸੇ ਰਿਸ਼ਤੇਦਾਰ ਦੋਸਤ ਮਿੱਤਰ ਨੂੰ ਕਿਸੇ ਸਿਸਟਮ ਦੇ ਤਹਿਤ ਇੱਥੇ ਬੁਲਾਉਣਾ, ਜਿਵੇਂ ਪੁਆਇੰਟ ਸਿਸਟਮ ਦੇ ਤਹਿਤ ਕੋਈ ਸਕਿੱਲਡ ਕੈਟਾਗਰੀ ਹੈਗੀ ਆ ਤੇ ਵਰਕ ਪਰਮਿਟ ਵਗੈਰਾ ਚਾਹੀਦਾ, ਕਿਸੇ ਖਾਸ ਕੋਈ ਖਾਸ ਮੁਹਾਰਤ ਆ ਤੁਹਾਡੇ ਰਿਸ਼ਤੇਦਾਰ ਦੋਸਤ ਮਿੱਤਰ ਜਿਹਨੇ ਇੱਥੇ ਆਉਣਾ, ਤਾਂ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਓ ਜੀ। 647-646-3000 ਇਹਨਾਂ ਦਾ ਨੰਬਰ ਆ। ਅੱਛਾ, ਤੁਸੀਂ ਘਰ ਲੈਣ ਦੀ ਪਲੈਨਿੰਗ ਬਣਾ ਰਹੇ ਹੋ ਤੇ ਫਿਰ ਤੁਸੀਂ ਭੁਪੇਸ਼ ਵਰਮਾ ਜੀ ਮੋਰਗੇਜ ਫਾਈਨੈਂਸ਼ੀਅਲ ਹੱਬ ਤੋਂ ਇਹਨਾਂ ਨਾਲ ਤਾਲਮੇਲ ਕਰ ਲਿਓ। 647-624-7077 6477-6247777 ਇਹਨਾਂ ਦਾ ਨੰਬਰ ਹੈਗਾ। ਬਾਈ ਚਾਂਸ ਤੁਹਾਨੂੰ ਐਮਰਜੈਂਸੀ ਪੈਸਿਆਂ ਦੀ ਜ਼ਰੂਰਤ ਪੈ ਗਈ ਆ, ਲਾਈਨ ਆਫ ਕ੍ਰੈਡਿਟ ਬਣਾਉਣੀ ਆ, ਸੈਕਿੰਡ ਮੋਰਗੇਜ ਲੈਣੀ ਆ, ਰੀਫਾਈਨੈਂਸਿੰਗ ਕਰਾਉਣੀ ਆ, ਫਿਰ ਵੀ 647-624-7077 ਤੇ ਇਹਨਾਂ ਨਾਲ ਤੁਸੀਂ ਤਾਲਮੇਲ ਕਰ ਲਿਓ। ਸੈਪਰੇਟ ਐਂਟਰੈਂਸ ਕਢਾਉਣੀ ਆ, ਲੀਗਲ ਤਰੀਕੇ ਦੇ ਨਾਲ ਪਰਮਿਟ ਲਿਆ ਹੋਇਆ, ਤੁਸੀਂ ਸੈਕਿੰਡ ਡਿਵੈਲਿੰਗ ਯੂਨਿਟ ਬਣਾਉਣਾ, ਫਿਰ ਤੁਸੀਂ ਆ ਵੀਰ ਜੀ ਨੇ ਰਜਿੰਦਰ ਸਿੰਘ ਜੀ ਇਹਨਾਂ ਨਾਲ ਤਾਲਮੇਲ ਕਰਿਓ। 647-946-2843 ਇਹਨਾਂ ਦਾ ਨੰਬਰ ਆ। 6479-662-843 ਤੁਸੀਂ ਸਾਈਡ ਤੋਂ ਕਢਾਉਣੀ ਆ ਐਂਟਰੈਂਸ ਜਾਂ ਤੁਸੀਂ ਬੈਕਯਾਰਡ ਚੋਂ ਕਢਾਉਣੀ ਆ। ਆਪਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਜੀ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵ ਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵ ਲੋਕ ਕੰਸਟਰਕਸ਼ਨ 410-841-4178-416-841-0478 ਸਰਵ ਲੋਕ ਕੰਸਟਰਕਸ਼ਨ।
ਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਅਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313 416-213-1313
7895 ਡਰਾਈਵ 206 ਮਿਸੀਸਾਗਾ, ਡੀਲ ਮੁੰਡੀ ਰੀਅਲ ਸਟੇਟ ਐਕਸਪਰਟ।
ਪ੍ਰੋਗਰਾਮ ਜੀ ਡਾਕਟਰ ਬਲਜਿੰਦਰ ਸੇਖੋਂ ਨੂੰ ਜ਼ਿਆਦਾ ਟਾਈਮ ਦੇਣਾ ਸੀ ਤੇ ਘੱਟ ਟਾਈਮ ਆ ਜਿਹੜਾ ਮਿਲਿਆ, ਆਪਾਂ ਫੇਰ ਕਿਸੇ ਨੂੰ ਲਾਈਨ ਤੇ ਲਵਾਂਗੇ। ਬੜੇ ਕਮਾਲ ਦੇ ਬੰਦੇ ਨੇ ਜੀ, ਹਰ ਇੱਕ ਗੱਲ ਬੜੇ ਰੈਸ਼ਨਲਿਸਟ ਤਰਕਸ਼ੀਲ ਐਂਗਲ ਤੋਂ ਕਰਦੇ ਨੇ ਤੇ ਸਾਡੇ ਸਰੀਰ ਬਾਰੇ ਉਹਨਾਂ ਨੂੰ, ਸਰੀਰ ਬਾਰੇ ਕਿ ਜੀ ਆਲੇ ਦੁਆਲੇ ਕੁਦਰਤ ਬਾਰੇ ਸਮਾਜ ਬਾਰੇ ਉਹਨਾਂ ਨੂੰ ਬੜੀ ਡੂੰਘੀ ਜਾਣਕਾਰੀ ਹੈ, ਤੁਸੀਂ ਉਹਨਾਂ ਦੀਆਂ ਗੱਲਾਂ ਸੁਣਦੇ ਰਹਿੰਦੇ ਹੋ। ਚਲੋ ਅੱਜ ਦਾ ਸਮਾਂ ਆਪਣਾ ਇੱਥੇ ਸਮਾਪਤ ਹੁੰਦਾ ਤੇ ਕੱਲ ਨੂੰ ਫਿਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਮਿਹਰਬਾਨੀ, ਬਹੁਤ ਬਹੁਤ ਧੰਨਵਾਦ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
काश पैसे घर भेजना आसान और सुविधाजनक होता। CIBC ग्लोबल मनी ट्रांसफर के जरिए आपके प्रियजन उसी दिन कैश पिकअप सर्विस के साथ लोकल मनीग्राम एजेंट से कैश उठा सकते हैं। इसका मतलब है कि वे कैश उसी दिन ले सकते हैं जैसे कि ये दिन और ये दिन। अगर आप खुशियां बांटने जा रहे हैं तो $0 CIBC ट्रांसफर फी के साथ कैश पिकअप सर्विस के जरिए भेजें। CIBC.com/cashpickup पर जाएं। शर्तें और CIBC फॉरेन एक्सचेंज रेट्स लागू। CIBC एम्बिशंस मेड रियल।
ए संदेश जरा ध्यान नाल सुनो। गवर्नमेंट ग्रांट बच्चियां अते परिवारां वास्ते उपलब्ध है। अगर तुहाडी इनकम $60,000 तो घट है ते तुहाडे बच्चे 12 साल तो घट उम्र दे हन तां तुहानू गवर्नमेंट तो $12,000 तो लैके $60,000 तक दी ग्रांट मिल सकदी है। ए पैसा तुहाडे अकाउंट विच 3 हफ्तियां दे अंदर अंदर आ सकदा है। ए गवर्नमेंट ग्रांट सर्विस ओंटारियो अल्बर्टा अते BC विच उपलब्ध है। होर जानकारी लई शावेज दे नाल 647 769